ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰ ਕ੍ਰਿਸ਼ਨ ਮਨਾ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨੇ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਜ ਨ ਸਹਿਉ ਜਾਤ ਮੁਝ ਪਾਸਾ ਅਵਲੋਕਨ ਤੇ ਉਪਜਤ ਤਰਾਸਾ ਸ੍ਰੀ ਗੁਰ ਅੰਗਦ ਜੀ ਸੁਣ ਕਾਨਾ ਜੋ ਇਤਿਹਾਸ ਪ੍ਰਹਿਲਾਦ ਬਖਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ੍ਹ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁੱਖ ਜੁਰੇ ਮਹਾਂਵਾਕ ਅਨੁਸਾਰ ਆਪ ਜੀ ਅਤਿਅੰਤ ਵੱਡ ਪਾਗੇ ਹੋ ਸਤਿਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸੰਧਿਆ ਦੇ ਸਮੇਂ ਦੀ ਦਿਵ ਹਾਜ਼ਰੀ ਭਰ ਕੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਸਤਿਕਾਰਯੋਗ ਗਿਆਨੀ ਬਗਾ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕੈ ਮੂਰਤ ਹੈ ਜਗ ਆਇਓ ਪਰਮੇਸ਼ੁਰ ਨਿਰੰਕਾਰ ਵਾਹਿਗੁਰੂ ਜੀ ਸ੍ਰਿਸ਼ਟੀ ਦਾ ਕਲਿਆਣ ਕਰਨ ਵਾਸਤੇ ਸੰਸਾਰ ਵਿੱਚ ਅਵਤਾਰ ਧਾਰ ਕੇ ਆਏ ਹਨ ਔਰ ਜਿਤਨੇ ਵੀ ਸੰਤ ਭਗਤ ਮਹਾਂਪੁਰਸ਼ ਸ਼ੁਭ ਕਰਨੀਆਂ ਵਾਲੇ ਚੰਗੇ ਜੀਵਨ ਵਾਲੇ ਮਹਾਂਪੁਰਸ਼ ਸਨ ਉਹਨਾਂ ਨੂੰ ਜਾ ਕੇ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਹਨ। ਜਿੱਥੇ ਸਤਿਗੁਰੂ ਜੀ ਨੇ ਸਾਧੂਆਂ ਮਹਾਂਪੁਰਸ਼ਾਂ ਨੂੰ ਦਰਸ਼ਨ ਦਿੱਤੇ ਉੱਥੇ ਬੜੇ ਬੜੇ ਪਾਪੀਆਂ ਦੁਸ਼ਟਾਂ ਜ਼ਾਲਮਾਂ ਨੂੰ ਵੀ ਦਰਸ਼ਨ ਦੇ ਕੇ ਸਿੱਧੇ ਰਸਤੇ ਪਾਇਆ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ ਆਕਾਸ਼ ਦੇ ਤਾਰੇ ਭਾਵੇਂ ਕੋਈ ਗਿਣ ਲਵੇ ਪਰ ਮੇਰੇ ਸਤਿਗੁਰੂ ਜੀ ਜਿਤਨੇ ਸਿੱਖ ਤੁਸੀਂ ਭਵ ਸਾਗਰ ਤੋਂ ਪਾਰ ਤਾਰ ਦਿੱਤੇ ਹਨ ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਭਗਤ ਪ੍ਰਹਿਲਾਦ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਦਰਸ਼ਨ ਦੇਣੇ ਇਹ ਆਤਮ ਮੰਡਲ ਦੀ ਗੱਲ ਹੈ। ਕਈ ਲੋਕ ਇਹ ਸੋਚਦੇ ਹਨ ਕਿ ਪ੍ਰਹਿਲਾਦ ਜੀ ਤਾਂ ਸਤਿਯੁਗ 'ਚ ਹੋਏ ਹਨ ਅਤੇ ਗੁਰੂ ਨਾਨਕ ਸਾਹਿਬ ਅਜੇ 500 ਸਾਲ ਪਹਿਲਾਂ ਇਸ ਸੰਸਾਰ ਵਿੱਚ ਹੋਏ ਹਨ। ਸਮੇਂ ਦਾ ਬੜਾ ਫਰਕ ਹੈ, ਇਹ ਮੇਲ ਕਿੱਥੇ ਕਿਵੇਂ ਕਿਸ ਤਰ੍ਹਾਂ ਹੋਇਆ ਹੋਵੇਗਾ। ਸਤਿਸੰਗਤ ਜੀ, ਸਾਡੀ ਮਾਇਆ ਵਿੱਚ, ਸਾਡੀ ਦ੍ਰਿਸ਼ਟੀ ਵਿੱਚ, ਸਾਡੀ ਸ੍ਰਿਸ਼ਟੀ ਵਿੱਚ ਇਹ ਨਹੀਂ ਹੋ ਸਕਦਾ, ਪਰ ਸਤਿਗੁਰੂ ਪਰਮੇਸ਼ਰ ਦੀ ਜਿਹੜੀ ਖੇਡ ਹੈ ਉਹ ਤਿੰਨਾਂ ਗੁਣਾਂ ਤੋਂ ਪਰੇ ਹੈ। ਅਸੀਂ ਤ੍ਰੈਗੁਣੀ ਮਾਇਆ ਦੇ ਵਿੱਚ ਵਿਚਰਦੇ ਹਾਂ। ਬ੍ਰਹਮਾ ਦੀ ਜੋ ਬਣਾਈ ਹੋਈ ਤ੍ਰੈਗੁਣੀ ਮਾਇਆ ਹੈ, ਇਹਦੇ ਵਿੱਚ ਇੱਕ ਨਿਯਮ, ਇੱਕ ਮਰਿਆਦਾ ਦੇਸ਼ ਕਾਲ ਦੀ ਹੋਇਆ ਕਰਦੀ ਹੈ। ਪਰਮੇਸ਼ਰ ਇਸ ਤੋਂ ਉੱਪਰ ਹੈ, ਉਹ ਵੇਖੈ ਉਹ ਨਾ ਨਦਰ ਨਾ ਆਵੇ। ਉਹ ਜੋ ਪਰਮੇਸ਼ਰ ਹੈ ਉਹ ਇਸ ਮਾਇਆ ਦੇ ਤਿੰਨਾਂ ਗੁਣਾਂ ਨੂੰ ਭਲੀ ਪ੍ਰਕਾਰ ਜਾਣਦਾ ਹੈ, ਆਪਣੇ ਹੱਥ ਵਿੱਚ ਡੋਰ ਰੱਖੀ ਹੋਈ ਹੈ, ਜਿਵੇਂ ਖਿਡਾਉਂਦਾ ਉਵੇਂ ਖੇਡਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਚੌਥੀ ਪਦਵੀ ਹੈ, ਚੌਥੀ ਪਦਵੀ ਗੁਰ ਕੀ ਉੱਚੀ, ਤਿੰਨਾਂ ਗੁਣਾਂ ਤੋਂ ਅਤੀਤ ਪਰੇ ਦੀ ਜੋ ਗੱਲ ਹੈ, ਉੱਥੇ ਸਾਧ ਸੰਗਤ ਜੀ ਸਤਿਗੁਰਾਂ ਲਈ ਸਾਰਾ ਕੁਝ ਸੰਭਵ ਹੈ। ਆਤਮਿਕ ਮੰਡਲ ਦਾ ਇਹ ਮੇਲ ਹੈ, ਸਰੀਰਕ ਮੰਡਲ ਦਾ ਨਹੀਂ। ਆਤਮਾ ਕਦੀ ਮਰਦੀ ਨਹੀਂ, ਆਤਮਾ ਸਤਿਗੁਰਾਂ ਦੀ ਵੀ ਅੱਜ ਵੀ ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਪ੍ਰਕਾਸ਼ਮਾਨ ਹੈ। ਕੌਣ ਕਹੇ ਸ੍ਰੀ ਗੁਰਮੋਇਓ, ਕੌਣ ਕਹਿੰਦਾ ਸਰੀਰ ਕਰਕੇ ਸਤਿਗੁਰੂ ਜੀ ਚਲੇ ਗਏ ਅਤੇ ਸਦਾ ਲਈ ਚਲੇ ਗਏ? ਨਹੀਂ, ਸਰੀਰ ਦਾ ਪਰਦਾ ਕੀਤਾ ਹੈ, ਜੋਤ ਸਦਾ ਹੀ ਜਾਗਦੀ ਹੈ। ਇਸ ਗੱਲ ਨੂੰ ਗੁਰਮੁਖ ਜਨ ਸਮਝਦੇ ਹਨ। ਸੋ ਸਤਿਗੁਰੂ ਜੀ ਪ੍ਰਹਿਲਾਦ ਜੀ ਕੋਲ ਗਏ, ਪ੍ਰਹਿਲਾਦ ਜੀ ਨੇ ਆਪਣੀ ਕਥਾ ਸੁਣਾਈ, ਜੋ ਲਗਭਗ ਪਿਛਲੇ 4-5 ਦਿਨਾਂ ਤੋਂ ਆਪਾਂ ਸਾਰੇ ਪ੍ਰੇਮੀ ਜਨ ਸਰਵਣ ਕਰ ਰਹੇ ਹਾਂ। ਪ੍ਰਹਿਲਾਦ ਜੀ ਨੇ ਜਦੋਂ ਪਰਮੇਸ਼ੁਰ ਦੀ ਭਗਤੀ ਕੀਤੀ ਅਤੇ ਉਹਦੇ ਪਿਤਾ ਨੇ ਹੀ, ਹਰਨਾਕਸ਼ ਨੇ ਹੀ ਵਿਰੋਧ ਕੀਤਾ, ਕਿਉਂਕਿ ਹਰਨਾਕਸ਼ ਚਾਹੁੰਦਾ ਸੀ ਕਿ ਸਾਰੇ ਸੰਸਾਰ ਵਿੱਚ ਮੇਰੀ ਹੀ ਪੂਜਾ ਹੋਵੇ। ਹੰਕਾਰੀ ਬੰਦਾ ਆਪਣੇ ਆਪ ਨੂੰ ਰੱਬ ਤੋਂ ਵੱਡਾ ਸਮਝਦਾ ਹੈ, ਇਹ ਅੱਜ ਦੀ ਵੀ ਇਹੀ ਹਾਲਤ ਹੈ। ਜਿਹਦੇ ਵਿੱਚ ਹੰਕਾਰ ਹੈ ਸਾਧ ਸੰਗਤ ਜੀ, ਉਹ ਪਰਮੇਸ਼ਰ ਦੀ ਹਸਤੀ ਵੇਖ ਹੀ ਨਹੀਂ ਸਕਦਾ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸੇ ਕਰਕੇ ਹਉਮੈ ਦੀ ਨਿਰਵਿਰਤੀ ਲਈ ਸੇਵਾ ਸਿਮਰਨ ਦੀਆਂ ਸਾਨੂੰ ਯੁਗਤੀਆਂ ਦੱਸੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਸਨਮੁਖ ਇਤਿਹਾਸ ਸੁਣਾ ਰਹੇ ਪ੍ਰਹਿਲਾਦ ਜੀ ਦੱਸਦੇ ਹਨ, ਮੇਰੇ ਪਿਤਾ ਨੇ ਹੰਕਾਰ ਵਿੱਚ ਆ ਕਰਕੇ ਧਰਮ ਸਥਾਨਾਂ 'ਤੇ ਪ੍ਰਤੀਬੰਧ ਲਾ ਦਿੱਤੇ, ਧਰਮ ਗ੍ਰੰਥਾਂ ਨੂੰ ਸਾੜ ਫੂਕ ਦਿੱਤਾ, ਰਿਸ਼ੀਆਂ ਮੁਨੀਆਂ ਸਾਧੂਆਂ ਨੂੰ ਪਰਮੇਸ਼ਰ ਦਾ ਭਜਨ ਕਰਨ ਤੋਂ ਰੋਕ ਦਿੱਤਾ, ਇਤਨਾ ਅਤਿਆਚਾਰ, ਇਤਨਾ ਜ਼ੁਲਮ ਕੀਤਾ ਕਿ ਸਭ ਪਾਸੇ ਹਾਹਾਕਾਰ ਮੱਚ ਗਈ। ਪਰ ਪਰਮੇਸ਼ਰ ਦਾ ਇਹ ਭਗਤ, 5 ਸਾਲ ਦਾ ਬੱਚਾ, ਪਰਮੇਸ਼ਰ ਦੀ ਭਗਤੀ ਤੋਂ ਨਾ ਟਲਿਆ। ਅਖੀਰ ਕਾਢ ਖੜਗ ਕੋ ਪਿਓ ਰਿਸਾਏ, ਤੋਇ ਰਾਖਣ ਹਾਰੋ ਮੋਹਿ ਬਤਾਏ, ਹੱਥ ਵਿੱਚ ਤਲਵਾਰ ਕੱਢ ਕੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਦੱਸ ਤੇਰਾ ਭਗਵਾਨ ਕਿੱਥੇ ਜਿਹੜਾ ਤੈਨੂੰ ਰੱਖ ਲਵੇ। ਥੰਮ ਪਾੜ ਹਰ ਪ੍ਰਗਟਿਆ, ਨਰਸਿੰਘ ਰੂਪ ਅਨਾਦ ਜੁਗਾਦ, ਥੰਮ ਪਾੜ ਕੇ ਪਰਮੇਸ਼ਰ ਜੀ ਪ੍ਰਗਟ ਹੋਏ ਨਰਸਿੰਘ ਰੂਪ ਦੇ ਵਿੱਚ, ਅੱਧਾ ਸ਼ੇਰ ਦਾ ਅੱਧਾ ਮਨੁੱਖ ਦਾ। ਹਰਨਾਕਸ਼ ਨੂੰ ਮਾਰ ਦਿੱਤਾ ਹੈ, ਬੜਾ ਭਿਆਨਕ ਰੂਪ ਭਗਵਾਨ ਦਾ ਦੇਖ ਕੇ 33 ਕਰੋੜ ਦੇਵੀ ਦੇਵਤੇ ਵੀ ਭੈ ਭੀਤ ਹੋ ਗਏ। ਲਕਸ਼ਮੀ ਕੋਲ ਗਏ, ਦੇਵਕੁਲੀ ਲਕਸ਼ਮੀ ਕੋ ਕਰੇ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ। ਇਹ ਭਗਵਾਨ ਦਾ ਜਿਹੜਾ ਭਿਆਨਕ ਰੂਪ ਹੈ, ਮਾਤਾ ਤੂੰ ਹੀ ਇਹਨੂੰ ਸਮਝਾ, ਬੇਨਤੀ ਕਰਕੇ ਇਹ ਰੂਪ ਭਗਵਾਨ ਜੀ ਆਪਣਾ ਬਦਲ ਲੈਣ। ਉਸ ਵੇਲੇ ਲਕਸ਼ਮੀ ਭਉ ਕਰੇ, ਡਰ ਗਈ ਪਰਮੇਸ਼ਰ ਦਾ ਸਰੂਪ ਦੇਖ ਕੇ, ਨਾ ਸਕੇ ਜਾਏ, ਨੇੜੇ ਨਹੀਂ ਜਾ ਸਕੀ। ਅਤੇ ਫਿਰ ਸਾਰੇ ਦੇਵਤਿਆਂ ਨੇ ਪ੍ਰਹਿਲਾਦ ਜੀ ਨੂੰ ਬੇਨਤੀ ਕੀਤੀ, ਉਹ ਕਥਾ ਅੱਜ ਪ੍ਰਹਿਲਾਦ ਜੀ ਸੁਣਾ ਰਹੇ ਹੈ, ਸਰਵਣ ਕਰੀਏ ਸਾਰੀ ਸੰਗਤ ਮਨ ਬਿਰਤੀਆਂ ਜੋੜ ਕਰਕੇ, ਜਗਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸ੍ਰੀ ਗੁਰੂ ਅੰਗਦ ਜੀ ਸੁਣ ਕਾਨਾ।
ਭਾਈ ਬਾਲਾ ਜੀ ਕਹਿੰਦੇ, ਹੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਹੁਣ ਕਥਾ ਸਰਵਣ ਕਰੋ।
ਜੋ ਇਤਿਹਾਸ ਪ੍ਰਹਿਲਾਦ ਬਖਾਨਾ,
ਜੋ ਪ੍ਰਹਿਲਾਦ ਜੀ ਨੇ ਸਾਨੂੰ ਸੁਣਾਈ ਸੀ ਆਪਣੀ ਕਥਾ।
ਸੁਰ ਮਿਲ ਕਰਤਵ ਮੁਝ ਢਿੱਗ ਆਏ,
ਜਦੋਂ ਲਛਮੀ ਵੀ ਭਗਵਾਨ ਤੋਂ ਭੈ ਭੀਤ ਹੋ ਕੇ ਭਗਵਾਨ ਦੇ ਨਰਸਿੰਘ ਰੂਪ ਦੇ ਨੇੜੇ ਨਾ ਜਾ ਸਕੀ, ਸਾਰੇ ਦੇਵਤੇ ਇਕੱਠੇ ਹੋ ਕੇ ਮੇਰੇ ਕੋਲ ਆਏ,
ਅਧਿਕ ਨੇਹ ਕੇ ਬਚਨ ਸੁਣਾਏ,
ਮੈਨੂੰ ਬੜੇ ਪ੍ਰੇਮ ਨਾਲ ਸਭ ਦੇਵਤਿਆਂ ਨੇ ਕਿਹਾ,
ਸ੍ਰੀ ਨਰਸਿੰਘ ਨਿਕਟ ਤੁਮ ਜਾਵਹੋ।
ਹੇ ਭਗਤ ਜੀ, ਹੇ ਪ੍ਰਹਿਲਾਦ ਜੀ, ਤੁਸੀਂ ਭਗਵਾਨ ਜੀ ਦੇ ਕੋਲ ਜਾਓ,
ਕ੍ਰੋਧ ਵਿਸ਼ਾਲ ਸ਼ਾਂਤ ਕਰਵਾਵਹੋ।
ਭਗਵਾਨ ਦਾ ਇਹ ਜਿਹੜਾ ਬਹੁਤ ਪ੍ਰਚੰਡ ਕ੍ਰੋਧ, ਇਸ ਵੇਲੇ ਭਗਵਾਨ ਜੀ ਨੂੰ ਗੁੱਸਾ ਆਇਆ ਹੋਇਆ ਹੈ, ਇਸ ਨੂੰ ਸ਼ਾਂਤ ਕਰਾਓ, ਕਿਉਂਕਿ ਭਗਵਾਨ ਦਾ ਗੁੱਸਾ ਸਾਰੀ ਸ੍ਰਿਸ਼ਟੀ ਦਾ ਵਿਨਾਸ਼ ਕਰ ਸਕਦਾ ਹੈ। ਕੁੱਲ ਸ੍ਰਿਸ਼ਟੀ ਮਾਇਕ ਪਦਾਰਥ ਜਿੰਨਾ ਵੀ ਸੰਸਾਰ ਹੈ, ਸਾਰਾ ਹੀ ਅਲੋਪ ਹੋ ਸਕਦਾ ਹੈ। ਹਾਂਜੀ,
ਤਿਨਕੇ ਸੁਣ ਕਰ ਮੈਂ ਅਸਬੈਨਾ,
ਪ੍ਰਹਲਾਦ ਜੀ ਨੇ ਦੇਵਤਿਆਂ ਦੀ ਇਹ ਬੇਨਤੀ ਸੁਣ ਕਰਕੇ,
ਗਮਨਿਓ ਨਿਕਟ ਹਿਰਦੇ ਕਛ ਭੈ ਨਾ,
ਪਰਮੇਸ਼ਰ ਜੀ ਦੇ ਕੋਲ ਜਾਣਾ ਕੀਤਾ, ਕੋਈ ਮਨ ਵਿੱਚ ਡਰ ਨਹੀਂ, ਕਿਉਂਕਿ ਪਰਮੇਸ਼ਰ ਤੋਂ ਸਭ ਸ੍ਰਿਸ਼ਟੀ ਭੈ ਭੀਤ ਹੁੰਦੀ ਹੈ ਦਵੈਤ ਕਰਕੇ। ਜਦੋਂ ਸਾਧ ਸੰਗਤ ਜੀ ਦਵੈਤ ਹੁੰਦੀ, ਕਿਤੇ ਵੀ ਦਵੈਤ ਹੋ ਜਾਏ, ਦੂਜਾਪਣ ਆ ਜਾਏ, ਉੱਥੇ ਡਰ ਲੱਗਣ ਲੱਗ ਜਾਂਦਾ ਹੈ। ਜਿੱਥੇ ਆਪਣਾਪਣ ਹੋਵੇ ਉੱਥੇ ਡਰ ਨਹੀਂ ਹੋਇਆ ਕਰਦਾ। ਪਰਮੇਸ਼ਰ ਤੋਂ ਜਿਹੜੇ ਮਾਇਕ ਪਦਾਰਥ ਨੇ, ਦੇਵੀ ਦੇਵਤੇ ਵੀ ਨੇ, ਇਹ ਵੀ ਮਾਇਆ ਕਰਕੇ ਆਪਣੇ ਆਪ ਨੂੰ ਭਿੰਨ ਸਮਝ ਬੈਠੇ ਹੈ, ਪਰ ਭਗਤਾਂ ਨੇ ਪਰਮੇਸ਼ਰ ਨੂੰ ਆਪਣਾ ਹੀ ਆਤਮ ਰੂਪ ਕਰਕੇ ਜਾਣਿਆ ਹੈ। ਇਹ ਫਰਕ ਹੈ ਭਗਤਾਂ ਵਿੱਚ ਅਤੇ ਦੇਵਤਿਆਂ ਵਿੱਚ। ਤਾਂ ਹੀ ਬਾਣੀ ਕਹਿੰਦੀ, ਮਾਇਆ ਮੋਹੇ ਦੇਵੀ ਸਭ ਦੇਵਾ, ਸਭ ਦੇਵੀ ਦੇਵਤਿਆਂ ਨੂੰ ਦਵੈਤ ਨੇ ਘੇਰ ਲਿਆ, ਮਾਇਆ ਨੇ ਮੋਹ ਲਿਆ ਹੈ, ਉਹ ਪਰਮੇਸ਼ਰ ਦੇ ਸਰੂਪ ਨੂੰ ਆਪਣਾ ਕਰਕੇ ਨਹੀਂ ਜਾਣਦੇ, ਬਲਕਿ ਵੱਖਰਾ ਕਰਕੇ ਦੇਖਦੇ ਹੈ, ਡਰਦੇ ਹੈ। ਲਛਮੀ ਮਾਇਆ ਵੀ ਜਿਹੜੀ, ਉਹ ਵੀ ਪਰਮੇਸ਼ਰ ਨੂੰ ਆਪਣੇ ਤੋਂ ਭਿੰਨ ਸਮਝ ਬੈਠੀ ਹੈ ਅਤੇ ਉਸ ਕਰਕੇ ਡਰਦੀ ਹੈ, ਪਰ ਪ੍ਰਹਿਲਾਦ ਜਨ ਨੂੰ ਤਾਂ ਆਪਣਾ ਨਜ਼ਰ ਆਉਂਦਾ, ਆਪਣੇ ਨੂੰ ਤੂੰ ਕਾਹਦਾ ਡਰ। ਤਾਂ ਆਪਣਾ ਸਮਝ ਕੇ ਮਹਾਰਾਜ ਦੇ ਕੋਲ ਪ੍ਰਹਿਲਾਦ ਜੀ ਗਏ ਹਨ।
ਚਰਨ ਕਮਲ ਪਕੜੇ ਤਬ ਜਾਈ,
ਜਾ ਕੇ ਅਕਾਲ ਪੁਰਖ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਚਰਨ ਕਮਲ ਫੜ ਕੇ ਮੱਥਾ ਟੇਕਿਆ।
ਬੰਧਨ ਕੀਨ ਦੰਡ ਕੀ ਨਿਆਈ,
ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਡੰਡੌਤ ਬੰਦਨਾ, ਜਿਵੇਂ ਡੰਡਾ ਜ਼ਮੀਨ 'ਤੇ ਲੰਮਾ ਪੈ ਜਾਂਦਾ, ਇਸ ਤਰ੍ਹਾਂ ਲੰਮਿਆਂ ਪੈ ਕੇ ਡੰਡੌਤ ਬੰਦਨ ਕੀਤੀ ਪਰਮੇਸ਼ਰ ਜੀ ਦੇ ਚਰਨਾਂ ਵਿੱਚ।
ਸ੍ਰੀ ਨਰਸਿੰਘ ਜਬ ਹੈ ਦ੍ਰਿਗ ਦੇਖਾ,
ਜਦੋਂ ਭਗਵਾਨ ਨਰਸਿੰਘ ਜੀ ਨੇ ਦੇਖਿਆ ਮੇਰੇ ਚਰਨਾਂ 'ਤੇ ਪ੍ਰਹਿਲਾਦ ਮੱਥਾ ਟੇਕ ਰਿਹਾ ਹੈ,
ਪਰਿਓ ਚਰਨ ਪਰ ਅਭੈ ਬਿਸ਼ੇਖਾ,
ਪਰ ਇਹ ਨਿਰਭੈ ਬਾਲਕ, ਸਾਧ ਸੰਗਤ ਜੀ ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲਾ, ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਬੱਚੇ ਨੂੰ 5 ਮਿੰਟ ਕਮਰੇ 'ਚ ਬੰਦ ਕਰ ਦਿਓ, ਇਕੱਲੇ ਨੂੰ ਚੀਕਾਂ ਮਾਰੇਗਾ, ਡਰੇਗਾ, ਰੋਏਗਾ। ਪ੍ਰਹਿਲਾਦ ਨੂੰ ਕਿੰਨੇ ਹੀ ਦਿਨ ਲਗਾਤਾਰ ਭੁੱਖਾ ਭਾਣਾ ਕੋਠੇ 'ਚ ਬੰਦ ਕਰਕੇ ਰੱਖਿਆ, ਪਰ ਉਹ ਡਰੇ ਨਹੀਂ। ਅਤੇ ਹੁਣ ਜਿਹੜੇ ਕਿਸੇ ਡਰ ਕਰਕੇ ਵੀ ਨਹੀਂ ਡਰੇ, ਉਹ ਭਗਵਾਨ ਤੋਂ ਕੀ ਡਰਨਗੇ, ਭਗਵਾਨ ਤਾਂ ਉਹਨਾਂ ਦਾ ਆਪਣਾ ਹੀ ਹੈ। ਸੋ ਪਰਮੇਸ਼ਰ ਜੀ ਨੇ ਵੇਖਿਆ ਮੇਰਾ ਭਗਤ ਨਿਰਭਉ ਹੋ ਕੇ ਮੇਰੇ ਕੋਲ ਆ ਗਿਆ ਹੈ,
ਕਹਿ ਕਰ ਤਬ ਉਠਾਵ ਜਗਦੀਸ਼ਾ।
ਤਾਂ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਨਰਸਿੰਘ ਸਰੂਪ ਦੇ ਵਿੱਚ ਜੋ ਬਿਰਾਜਮਾਨ ਸਨ, ਦੋਵਾਂ ਬਾਹਾਂ ਤੋਂ ਫੜ ਕਰਕੇ ਪ੍ਰਹਿਲਾਦ ਜੀ ਨੂੰ ਉਠਾਇਆ ਹੈ,
ਕਰ ਅਰਬਿੰਦ ਧਾਰ ਕਰ ਸੀਸਾ,
ਔਰ ਆਪਣਾ ਪਵਿੱਤਰ ਹੱਥ, ਮੇਰਾ ਵਾਲਾ ਹੱਥ ਪ੍ਰਹਿਲਾਦ ਦੇ ਸਿਰ ਤੇ ਰੱਖ ਦਿੱਤਾ।
ਸੰਗ ਸਨੇਹੇ ਪਲੋਸਤ ਮਾਥਾ,
ਜਿਵੇਂ ਕੋਈ ਪਿਤਾ ਆਪਣੇ ਬੱਚੇ ਦਾ ਜਾਂ ਮਾਤਾ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਦੀ ਹੈ ਲਾਡ ਪਿਆਰ ਨਾਲ, ਇਸ ਤਰ੍ਹਾਂ ਪ੍ਰਹਿਲਾਦ ਜੀ ਦੇ ਸਿਰ 'ਤੇ ਪਰਮੇਸ਼ਰ ਨੇ ਹੱਥ ਫੇਰਿਆ, ਮੱਥਾ ਪਲੋਸਿਆ।
ਉਠ ਉਸਤਤ ਮੈਂ ਕੀਏ ਜਗਨਨਾਥਾ,
ਪ੍ਰਹਿਲਾਦ ਜੀ ਕਹਿੰਦੇ ਮੈਂ ਫਿਰ ਪਰਮੇਸ਼ਰ ਦੀ ਉਸਤਤ ਕੀਤੀ, ਕਿਉਂਕਿ ਐਸਾ ਵਿਧਾਨ ਹੈ, ਗੁਰੂ ਪੀਰ ਦੇ ਕੋਲ ਜਾਈਏ, ਪਰਮੇਸ਼ਰ ਦੇ ਕੋਲ ਜਾਈਏ, ਉਹਦੀ ਉਸਤਤ ਕਰੀਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸਿੱਧਾਂ ਨੇ ਪੁੱਛਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਦੋਂ ਪਰਮੇਸ਼ਰ ਦੇ ਦਰਬਾਰ ਵਿੱਚ ਜਾਈਏ, ਉੱਥੇ ਨਜ਼ਰਾਨਾ ਭੇਟਾ ਤੋਹਫ਼ਾ ਕੀ ਲੈ ਕੇ ਜਾਈਏ, ਕੀ ਭੇਟਾ ਕਰੀਏ ਮਹਾਰਾਜ ਨੂੰ? ਕਿਉਂਕਿ ਹਰ ਇੱਕ ਦਰਬਾਰ ਦਾ ਕੋਈ ਨਿਯਮ ਹੁੰਦਾ ਹੈ, ਕੋਈ ਮਰਿਆਦਾ ਹੁੰਦੀ ਹੈ। ਪਰਮੇਸ਼ਰ ਦੇ ਦਰਬਾਰ ਦੀ ਕੀ ਮਰਿਆਦਾ ਹੈ? ਤਾਂ ਸ਼੍ਰੀ ਅਕਾਲ ਪੁਰਖ ਜੀ ਦੇ ਦਰਬਾਰ ਵਿੱਚ ਅਸੀਂ ਭੇਟਾ ਕੀ ਦੇਈਏ ਅਤੇ ਕਿੱਦਾਂ ਦੇ ਬੋਲ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਪਰਮੇਸ਼ਰ ਸਾਡੇ ਨਾਲ ਪਿਆਰ ਕਰਨ ਲੱਗ ਜਾਵੇ। ਫੇਰ ਕੇ ਅੱਗੇ ਰੱਖੀਐ, ਜਿੱਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ, ਜਿੱਤ ਸੁਣ ਧਰੇ ਪਿਆਰ। ਇਹ ਸੁਣ ਕੇ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ, ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪਰਮੇਸ਼ਰ ਦੇ ਦਰਬਾਰ ਦੀ ਇਹੀ ਭੇਟਾ ਹੈ ਕਿ ਉਸ ਵੱਡੇ ਨੂੰ ਵੱਡਾ ਕਰਕੇ ਸਲਾਹੀਏ। ਬਸ ਉਹ ਪਰਮੇਸ਼ਰ ਵੱਡਾ, ਉਹਦੇ ਦਰਬਾਰ ਵਿੱਚ ਉਹਦੀ ਵਡਿਆਈ ਕਰੀਏ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਪਰਮੇਸ਼ਰ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ। ਨਾਸਤਕ ਬੰਦਾ ਕਹੇਗਾ ਇਸ ਵਡਿਆਈ ਤਾਂ ਸਾਨੂੰ ਵੀ ਚੰਗੀ ਲੱਗਦੀ ਹੈ, ਸਾਡੀ ਹੋਵੇ, ਸਾਡੀ ਤਾਰੀਫ ਕਰੇ ਕੋਈ, ਸਾਨੂੰ ਵੀ ਚੰਗੀ ਲੱਗਦੀ ਹੈ, ਫਿਰ ਸਾਡੇ 'ਚ ਅਤੇ ਪਰਮੇਸ਼ੁਰ 'ਚ ਕਿਆ ਫਰਕ ਹੋ ਗਿਆ, ਕਿਆ ਭੇਦ ਹੋ ਗਿਆ? ਭੇਦ ਹੈ ਸਾਧ ਸੰਗਤ ਜੀ, ਸਾਡੇ 'ਚ ਵਡਿਆਈ ਹੈ ਹੀ ਕੋਈ ਨਹੀਂ, ਅਸੀਂ ਫੋਕੀ ਚਾਹੁੰਦੇ ਹਾਂ। ਸਾਡੇ 'ਚ ਗੁਣ ਹੈ ਹੀ ਕੋਈ ਨਹੀਂ, ਅਸੀਂ ਫੋਕੀ ਵਡਿਆਈ ਚਾਹੁੰਦੇ ਹਾਂ। ਪਰਮੇਸ਼ੁਰ ਸਾਰੀਆਂ ਵਡਿਆਈਆਂ ਦਾ ਖਜ਼ਾਨਾ ਹੈ, ਉਹਦੀ ਸੱਚੀ ਵਡਿਆਈ ਹੈ, ਸਾਡੀ ਝੂਠੀ ਵਡਿਆਈ ਹੈ। ਦੁਨੀਆ ਕੀਆਂ ਵਡਿਆਈਆਂ ਕਵਨ ਆਵੇ ਕਾਮ, ਫੋਕੀ ਵਡਿਆਈ ਹੈ। ਸੱਚੀ ਵਡਿਆਈ ਉਸ ਅਕਾਲ ਪੁਰਖ ਦੀ ਹੈ, ਉਹਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ। ਇਹ ਪੰਗਤੀ ਪੜ੍ਹ ਕੇ ਕਈ ਨਾਸਤਕ ਬੰਦੇ ਸ਼ੰਕਾ ਕਰਦੇ ਆ, ਕਿਉਂ ਚੰਗੀ ਲੱਗਦੀ ਪਰਮੇਸ਼ੁਰ ਨੂੰ ਆਪਣੀ ਵਡਿਆਈ? ਤਾਂ ਮਹਾਂਪੁਰਸ਼ ਉੱਤਰ ਦਿੰਦੇ ਆ, ਉਹ ਕਹਿੰਦੇ ਨੇਚਰ ਦਾ, ਕੁਦਰਤ ਦਾ ਇੱਕ ਨਿਯਮ ਹੈ, ਜਿਹੜਾ ਵੀ ਬੰਦਾ ਜਿਸ ਵੀ ਦੂਜੇ ਬੰਦੇ ਦੀ ਤਾਰੀਫ ਕਰਦਾ ਉਹਦੇ ਵਰਗਾ ਬਣ ਜਾਂਦਾ ਹੈ। ਜਿਹੜਾ ਬੰਦਾ ਸ਼ਰਾਬੀਆਂ ਦੀ ਵਡਿਆਈ ਕਰਨ ਲੱਗ ਜਾਵੇ, ਤਾਰੀਫਾਂ ਕਰਨ ਲੱਗ ਜਾਵੇ, ਉਹ ਬੰਦਾ ਉਹ ਜੀ ਫਲਾਣਾ ਤਾਂ ਪੂਰੀ ਬੋਤਲ ਬਿਨਾਂ ਪਾਣੀ ਪੀਤਿਆਂ ਪੀ ਜਾਂਦਾ, ਇੱਦਾਂ ਦੀਆਂ ਗੱਲਾਂ ਕਰਨ ਵਾਲਾ ਸਮਝੋ ਇੱਕ ਦਿਨ ਆਪ ਪੀਣ ਲੱਗ ਜਾਏਗਾ। ਕੁਦਰਤੀ ਗੱਲ ਹੈ, ਉਹਨੂੰ ਉਹਦੀ ਵਡਿਆਈ ਨਜ਼ਰ ਆਉਂਦੀ ਉਹਦੇ 'ਚ। ਚੋਰਾਂ ਦੀ ਵਡਿਆਈ ਕਰਨ ਵਾਲਾ, ਤਾਰੀਫ ਕਰਨ ਵਾਲਾ, ਉਹ ਫਲਾਣਾ ਚੋਰ ਉਹਦਾ ਹੱਥ ਲਾਉਂਦੇ ਹੀ ਤਾਲਾ ਖੋਲ੍ਹ ਦਿੰਦਾ, ਇੱਕ ਦਿਨ ਆਪ ਸਮਝੋ ਉਹਨਾਂ ਵਿੱਚ ਰਲ ਜਾਏਗਾ। ਜਿਹੋ ਜਿਹੇ ਬੰਦੇ ਦੀ ਅਸੀਂ ਵਡਿਆਈ ਕਰਦੇ ਹਾਂ, ਉਹਦੇ ਗੁਣ ਸਾਡੇ 'ਚ ਆਉਂਦੇ ਹੈ, ਇਹ ਕੁਦਰਤ ਦਾ ਨਿਯਮ ਹੈ। ਜੇ ਅਸੀਂ ਚੋਰਾਂ ਦੀ ਵਡਿਆਈ ਕਰਾਂਗੇ ਤਾਂ ਚੋਰ ਬਣਾਂਗੇ, ਜੇ ਸਾਧਾਂ ਦੀ ਵਡਿਆਈ ਕਰਾਂਗੇ ਤਾਂ ਸਾਧ ਬਣਾਂਗੇ। ਜਿਹੜਾ ਪਰਮੇਸ਼ੁਰ ਦੀ ਵਡਿਆਈ ਕਰੇਗਾ, ਪਰਮੇਸ਼ੁਰ ਵਾਲੇ ਦੈਵੀ ਗੁਣ ਉਸ ਬੰਦੇ 'ਚ ਆ ਜਾਣਗੇ। ਇਸ ਕਰਕੇ ਪਰਮੇਸ਼ੁਰ ਚਾਹੁੰਦਾ ਹੈ ਮੇਰੀ ਵਡਿਆਈ ਕਰਕੇ ਮੇਰੇ ਵਰਗੇ ਬਣ ਜਾਣ। ਹੋਰ ਪਰਮੇਸ਼ੁਰ ਨੂੰ ਵਡਿਆਈ ਦੀ ਭੁੱਖ ਨਹੀਂ ਹੈ, ਪਰਮੇਸ਼ੁਰ ਨੂੰ ਵਡਿਆਈ ਦੀ ਭੁੱਖ ਨਹੀਂ ਹੈ, ਉਹ ਇਹੀ ਭੁੱਖ ਰੱਖਦਾ ਕਿ ਇਹਨਾਂ ਦਾ ਭਲਾ ਹੋ ਜਾਵੇ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਅਤੇ ਉਹ ਕਿੱਦਾਂ ਕਰਦਾ? ਆਪਣੇ ਭਗਤਾਂ ਦੀ ਜੈ ਜੈਕਾਰ ਕਰਾ ਦਿੰਦਾ, ਇਸੇ ਵਿੱਚ ਪਰਮੇਸ਼ੁਰ ਦੀ ਵਡਿਆਈ ਹੋ ਜਾਂਦੀ। ਪ੍ਰਹਿਲਾਦ ਜੀ ਪਰਮੇਸ਼ੁਰ ਦੇ ਕੋਲ ਗਏ ਨੇ, ਮੱਥਾ ਟੇਕਿਆ ਹੈ, ਪਰਮੇਸ਼ੁਰ ਨੇ ਸਿਰ 'ਤੇ ਹੱਥ ਫੇਰਿਆ ਹੈ, ਅਤੇ ਪ੍ਰਹਿਲਾਦ ਜੀ ਪਰਮੇਸ਼ੁਰ ਦੀ ਉਸਤਤ ਕਰਨ ਲੱਗੇ ਹਨ।
ਉਮਗਿਓ ਪ੍ਰੇਮ ਹਿਰਦੇ ਕਉ ਭਾਰੀ।
ਜਦੋਂ ਭਗਤ ਪਰਮੇਸ਼ੁਰ ਦੀ ਵਡਿਆਈ ਕਰਦਾ, ਉਹਦੇ ਅੰਦਰ ਪ੍ਰੇਮ ਦੀਆਂ ਕਾਂਗਾਂ ਉੱਠਦੀਆਂ ਨੇ, ਪ੍ਰੇਮ ਦੀਆਂ ਤਰੰਗਾਂ ਉੱਠਦੀਆਂ ਨੇ, ਉਹ ਪ੍ਰੇਮ ਨਾਲ ਹੀ ਉਸਤਤ ਹੋ ਸਕਦੀ ਹੈ। ਅਹਿਸਾਸ ਉਸਤਤ ਕਿਸੇ ਦੀ ਵੀ ਹੋਵੇ ਪ੍ਰੇਮ ਨਾਲ ਹੀ ਹੁੰਦੀ ਹੈ, ਦੁਵੈਸ਼ ਨਾਲ ਤਾਂ ਨਿੰਦਾ ਹੀ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ, ਕਿਸੇ ਦੀ ਵੀ ਉਸਤਤ ਕਰਦੇ ਹਾਂ ਉਹਦੇ ਨਾਲ ਸਾਡਾ ਪਿਆਰ ਹੈ, ਅਸੀਂ ਕਰਾਂਗੇ, ਪਿੱਠ ਪਿੱਛੇ ਵੀ ਕਰਾਂਗੇ, ਅਤੇ ਜੇ ਦੁਵੈਸ਼ ਹੈ ਤਾਂ ਅਸੀਂ ਉਹਦੀ ਨਿੰਦਾ ਕਰਾਂਗੇ। ਤਾਂ ਭਗਤ ਪ੍ਰਹਿਲਾਦ ਜੀ ਦੇ ਮਨ 'ਚ ਪ੍ਰੇਮ ਪੈਦਾ ਹੋਇਆ ਅਤੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੇ ਹਨ।
ਲੋਚਨ ਤੇ ਸ਼ਰਵ ਹੀ ਜਲ ਧਾਰੀ।
ਉਸ ਵੇਲੇ ਭਗਤ ਪ੍ਰਹਿਲਾਦ ਜੀ ਕਹਿੰਦੇ ਮੇਰਾ ਸਾਰਾ ਸਰੀਰ ਪ੍ਰੇਮਾਂ ਤੁਰ ਹੋ ਗਿਆ, ਮੇਰੇ ਸਰੀਰ ਦੇ ਸਾਰੇ ਰੋਮ ਖੜ੍ਹੇ ਹੋ ਗਏ, ਮੇਰੀਆਂ ਅੱਖਾਂ 'ਚੋਂ ਹੰਝੂ ਪਿਆਰ ਦੇ ਵਗਣ ਲੱਗ ਪਏ। ਇਹ ਪਿਆਰ ਦੇ ਹੰਝੂ ਸਨ ਕਿ ਆ ਮੇਰੇ ਮਾਲਕ ਮੇਰੇ ਵਾਸਤੇ, ਐਡਾ ਵੱਡਾ ਉਪਕਾਰ ਕਰ ਕੀਤਾ ਮਹਾਰਾਜ, ਤੁਸੀਂ ਇਸ ਰੂਪ ਧਾਰਨ ਕੀਤਾ ਹੈ।
ਭਗਤ ਵਤਸਲ ਪਾਰ ਬ੍ਰਹਮ ਸੁਆਮੀ,
ਹੇ ਭਗਤ ਵਤਸਲ, ਆਪਣੇ ਭਗਤਾਂ ਨੂੰ ਜਿਵੇਂ ਗਾਂ ਵੱਛੇ ਨੂੰ ਪਿਆਰ ਕਰਦੀ ਹੈ ਨਾ, ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਇੱਦਾਂ ਪਰਮੇਸ਼ੁਰ ਆਪਣੇ ਬੱਚਿਆਂ ਨੂੰ, ਭਗਤਾਂ ਨੂੰ ਪਿਆਰ ਕਰਦਾ ਹੈ। ਇਸ ਕਰਕੇ ਕਹਿੰਦੇ ਭਗਤ ਵਤਸਲ, ਵਤਸ ਸ਼ਬਦ ਹੈ ਸੰਸਕ੍ਰਿਤ ਦਾ, ਪੰਜਾਬੀ 'ਚ ਵੱਛਾ ਬਣ ਜਾਂਦਾ। ਵਤਸਲਯ ਇੱਕ ਰਸ ਹੈ ਜਿਹੜਾ ਮਾਂ ਦੇ ਮਨ 'ਚ ਪੁੱਤਰ ਪ੍ਰਤੀ ਹੋਇਆ ਕਰਦਾ ਹੈ, ਸਨੇਹ ਪਿਆਰ ਉਹ ਭਗਵਾਨ ਦੇ ਮਨ 'ਚ ਆਪਣੇ ਭਗਤਾਂ ਪ੍ਰਤੀ ਹੈ। ਭਗਤ ਵਤਸਲ ਪਾਰ ਬ੍ਰਹਮ ਸੁਆਮੀ, ਹੇ ਪਾਰਮ ਪਰੇ ਤੋਂ ਪਰੇ ਵਿਆਪਕ ਸਾਰੀ ਸ੍ਰਿਸ਼ਟੀ ਦੇ ਤੁਸੀਂ ਮਾਲਕ ਹੋ।
ਦੀਨ ਬੰਦ ਪ੍ਰਭ ਅੰਤਰ ਜਾਮੀ,
ਹੇ ਗਰੀਬ ਨਵਾਜ, ਤੁਸੀਂ ਦੀਨਾਂ ਗਰੀਬਾਂ ਦੇ ਬੰਧੂ ਮਿੱਤਰ ਹੋ, ਔਰ ਦਿਲਾਂ ਦੀ ਜਾਣਨ ਵਾਲੇ ਹੋ, ਅੰਤਰ ਪ੍ਰੇਰਕ ਹੋ। ਸੰਸਾਰ ਦੇ ਜਿਤਨੇ ਵੀ ਜੀਵ ਕੋਈ ਚੇਸ਼ਟਾ ਕਰ ਰਹੇ ਨੇ, ਅੰਦਰ ਪ੍ਰੇਰਣਾ ਪਰਮੇਸ਼ੁਰ ਕਰ ਰਿਹਾ ਹੈ, ਅਤੇ ਜੈਸੀ ਉਹ ਪ੍ਰੇਰਣਾ ਕਰਦਾ ਉਹੋ ਜਿਹੀ ਉਹ ਜੀਵ ਚੇਸ਼ਟਾ ਕਰਨ ਲੱਗ ਜਾਂਦਾ। ਹਾਂਜੀ,
ਬ੍ਰਹਮਾਦਿਕ ਤੇ ਅਮਰ ਜੇ ਔਰਾ,
ਹਾਂ, ਜਿੰਨੇ ਵੀ 33 ਕਰੋੜ ਦੇਵੀ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹਨ,
ਸਕੈ ਨਾ ਭੇਦ ਲਖਤ ਤਵਤ ਹੋਰਾ,
ਉਹ ਤੇਰਾ ਭੇਦ ਨਹੀਂ ਪਾ ਸਕਦੇ। ਹੁਣ ਵੇਦ ਬਿਰੰਚ ਵਿਚਾਰ ਰਹੇ ਹੋ, ਬਿਰੰਚ ਬ੍ਰਹਮਾ ਨੂੰ ਕਹਿੰਦੇ, ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋ ਕਰੀ, ਹੁਣ ਵੇਦ ਬਿਰੰਚ ਵਿਚਾਰ ਰਹੋ, ਹਰ ਜਾਪ ਨਾ ਛੱਡਿਓ ਏਕ ਕਰੀ। ਇਹ 33 ਕਰੋੜ ਦੇਵੀ ਦੇਵਤੇ ਅਕਾਲ ਪੁਰਖ ਨੇ ਪੈਦਾ ਕੀਤੇ ਸ੍ਰਿਸ਼ਟੀ ਦਾ ਕੰਮ ਚਲਾਉਣ ਲਈ, ਪਰ ਇਹ ਸ੍ਰਿਸ਼ਟੀ ਦੇ ਮਾਲਕ ਦਾ ਅੰਤ ਨਹੀਂ ਪਾ ਸਕਦੇ। ਇਹੀ ਭੇਦ ਹੈ ਗੁਰਮਤ ਵਿੱਚ ਅਤੇ ਅਨਮਤਾਂ ਵਿੱਚ। ਸਾਧ ਸੰਗਤ ਜੀ, ਲੋਕ ਟਾਹਣੀਆਂ ਨੂੰ ਪਾਣੀ ਦੇਈ ਜਾਂਦੇ ਹੈ, ਸਤਿਗੁਰੂ ਨੇ ਸਾਨੂੰ ਜੜ੍ਹ ਨੂੰ ਪਾਣੀ ਦੇਣ ਲਈ ਕਿਹਾ। ਟਾਹਣੀਆਂ ਨੂੰ, ਪੱਤਿਆਂ ਨੂੰ ਪੂਜੀ ਜਾਣਾ ਅਤੇ ਜੜ੍ਹ ਨੂੰ ਫੜ ਲੈਣਾ ਬੜਾ ਫਰਕ ਹੈ। 33 ਕਰੋੜ ਦੇਵੀ ਦੇਵਤਿਆਂ ਦੀ ਕੋਈ ਕਹਤੇ ਚੰਦ ਸੂਰਜ ਕੋ ਮੰਨ ਹੈ, ਦਸਮ ਪਾਤਸ਼ਾਹ ਕਹਿੰਦੇ ਕਈ ਚੰਦਰਮਾ ਨੂੰ ਹੀ ਰੱਬ ਮੰਨੀ ਬੈਠੇ, ਕਈ ਸੂਰਜ ਨੂੰ ਹੀ ਮੰਨੀ ਬੈਠੇ, ਪਰ ਅਸੀਂ ਉਹਨੂੰ ਮੰਨਿਆ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਜੋ ਮੂਲ ਤੱਤ ਹੈ। ਸੋ ਉਹ ਭਗਵਾਨ ਸਾਹਮਣੇ ਬੈਠਾ ਅਤੇ ਪ੍ਰਹਲਾਦ ਜੀ ਕਹਿੰਦੇ, ਮਹਾਰਾਜ 33 ਕਰੋੜ ਦੇਵੀ ਦੇਵਤੇ ਦੇ ਤੇਰੇ ਚਰਨਾਂ ਦੀ ਧੂੜ ਲੋਚਦੇ ਹਨ।
ਕਹੇ ਬੇਅੰਤ ਸ਼ੁੱਧ ਵਿਦਿਆ ਅਪਰਾ,
ਔਰ ਵਿਦਿਆ ਵੀ ਜਿਹੜੀ ਵੇਦਾਂ ਵਿੱਚ ਲਿਖੀ ਹੈ, ਦੋ ਪ੍ਰਕਾਰ ਦੀ ਵਿਦਿਆ ਉਪਨਿਸ਼ਦ ਨੇ ਦੱਸੀ ਹੈ, ਇੱਕ ਪਰਾ ਵਿਦਿਆ, ਇੱਕ ਅਪਰਾ ਵਿਦਿਆ। ਅਪਰਾ ਵਿਦਿਆ ਇਹ ਹੈ ਜਿਹੜੀ ਆਪਾਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ, ਇਹ ਵੀ ਵਿਦਿਆ ਹੈ, ਇਹ ਨੌਲੇਜ ਹੈ, ਗਿਆਨ ਹੈ। ਕੰਪਿਊਟਰ ਯੁੱਗ 'ਚ ਦੇਖੋ ਕਿੱਥੋਂ ਤੱਕ ਚਲੀ ਗਈ ਸਾਇੰਸ, ਇਹ ਸੰਸਾਰ ਦੀ ਵਿੱਦਿਆ ਹੈ। ਪਰਾ ਵਿੱਦਿਆ ਆਤਮ ਵਿੱਦਿਆ ਹੈ, ਬ੍ਰਹਮ ਵਿੱਦਿਆ ਹੈ, ਆਤਮਾ ਬਾਰੇ, ਆਪਣੇ ਆਪ ਬਾਰੇ ਜਾਣਨਾ। ਇਹ ਦੋ ਪ੍ਰਕਾਰ ਦੀ ਜਿਹੜੀ ਵਿੱਦਿਆ ਹੈ,
ਮੈਂ ਦਾਨਵ ਕਿਹ ਲੇਖੇ ਬਪੁਰਾ,
ਹੇ ਮਹਾਰਾਜ, ਇਹਨੂੰ ਤੁਸੀਂ ਪੈਦਾ ਕਰਨ ਵਾਲੇ ਹੋ। ਸਾਧ ਸੰਗਤ ਜੀ, ਬ੍ਰਹਮ ਗਿਆਨ ਹੋਵੇ ਅਤੇ ਭਾਵੇਂ ਸਮਾਨਿਆ ਗਿਆਨ ਹੋਵੇ, ਦੇਣ ਵਾਲਾ ਤਾਂ ਪਰਮੇਸ਼ੁਰ ਹੀ ਹੈ ਨਾ। ਅੱਜ ਇਹਨੇ ਕੰਪਿਊਟਰ ਬਣਾਇਆ, ਅਸੀਂ ਕਹਿੰਦੇ ਫਲਾਣੇ ਬੰਦੇ ਨੇ, ਫਲਾਣੇ ਇੰਜੀਨੀਅਰ ਨੇ ਤਿਆਰ ਕੀਤਾ ਹੈ, ਪਰ ਇਹ ਕਦੀ ਸੋਚਿਆ ਉਹਦਾ ਦਿਮਾਗ ਕਿਹਨੇ ਬਣਾਇਆ? ਜਿਹਨੇ ਕੰਪਿਊਟਰ ਬਣਾਇਆ ਉਹਦਾ ਦਿਮਾਗ ਬਣਾਉਣ ਵਾਲਾ ਅਕਾਲ ਪੁਰਖ ਹੀ ਹੈ, ਮੂਲ ਤੱਤ ਉਹੀ ਹੈ। ਸੋ ਪਰਾ ਅਪਰਾ ਵਿੱਦਿਆ ਦਾ ਮੂਲ ਪਰਮੇਸ਼ੁਰ ਹੈ। ਭਗਤ ਪ੍ਰਹਲਾਦ ਜੀ ਕਹਿੰਦੇ, ਮੈਂ ਦਾਨਵਾਂ ਦਾ ਮੁੰਡਾ, ਰਾਕਸ਼ਾਂ ਦਾ ਪੁੱਤਰ, ਕਿਹੜੇ ਲੇਖੇ ਵਿੱਚ ਹਾਂ? ਨਾ ਚੀਜ਼, ਮੈਂ ਕੁਛ ਵੀ ਨਹੀਂ। ਹਾਂਜੀ,
ਔਰ ਨਹੀਂ ਕੋ ਗਤ ਜਾਨੀ,
ਹੇ ਮਹਾਰਾਜ, ਤੁਸੀਂ ਕੁਛ ਵੀ ਨਹੀਂ ਵੇਖਿਆ। ਇੱਕ ਨੀਚ ਕੁਲੇ ਬੰਦੇ ਵਾਸਤੇ ਆਪ ਥੰਬ ਪਾੜ ਕੇ ਪ੍ਰਗਟ ਹੋ ਗਏ ਹੋ, ਜਿਹੜਾ ਕਦੀ ਹੋ ਨਹੀਂ ਸਕਦਾ ਕੰਮ ਤੁਸੀਂ ਮੇਰੇ ਵਾਸਤੇ ਕਰ ਦਿੱਤਾ ਹੈ। ਇਹ ਮੈਂ ਕੀ ਚੀਜ਼ ਹਾਂ? ਮੈਂ ਕੁਛ ਵੀ ਨਹੀਂ। ਮੇਰੇ ਪ੍ਰਭੂ ਜੀ, ਤੁਸੀਂ ਬਹੁਤ ਵੱਡੇ ਹੋ। ਹਾਂਜੀ,
ਨਿਸ਼ਚੈ ਮੈਂ ਇੱਕ ਰੀਤ ਪਛਾਣੀ,
ਮੈਂ ਨਿਸ਼ਚੈ ਕਰਕੇ ਇੱਕ ਰੀਤ ਤੁਹਾਡੀ ਪਛਾਣ ਲਈ ਹੈ ਕਿ ਤੁਸੀਂ ਆਪਣੇ ਭਗਤਾਂ ਨੂੰ ਪਿਆਰ ਕਰਦੇ ਹੋ ਅਤੇ ਭਗਤਾਂ ਵਾਸਤੇ ਸਭ ਕੁਛ ਹੀ ਕਰ ਦਿੰਦੇ ਹੋ, ਭਗਤਾਂ ਵਾਸਤੇ ਉਹ ਕੁਝ ਕਰ ਦਿੰਦੇ ਹੋ ਜੋ ਹੋ ਨਹੀਂ ਸਕਦਾ। ਹਾਂਜੀ,
ਕਿਸੇ ਪ੍ਰਕਾਰ ਨਹਿ ਰੀਝੋ ਆਪੂ,
ਹੇ ਮਹਾਰਾਜ, ਤੁਸੀਂ ਕਿਸੇ ਤਰ੍ਹਾਂ ਵੀ ਕਿਸੇ 'ਤੇ ਰੀਝਣ ਵਾਲੇ ਨਹੀਂ। ਨਾ ਭੀਜਾ ਰਾਗੀ ਨਾਦੀ ਵੇਦ, ਨਾ ਭੀਜਾ, ਮਹਾਰਾਜ ਨੇ ਬਾਣੀ ਦੇ ਵਿੱਚ ਇਹ ਸ਼ਬਦ ਲਿਖਿਆ ਹੈ। ਸਤਿਗੁਰੂ ਕਹਿੰਦੇ ਕਿਸੇ ਪ੍ਰਕਾਰ ਵੀ ਪਰਮੇਸ਼ੁਰ ਕਿਸੇ 'ਤੇ ਭਿੱਜਦਾ ਨਹੀਂ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਇਹ ਵੀ ਬਚਨ ਮਹਾਰਾਜ ਕਹਿੰਦੇ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਧਰਤੀ ਧਾਈ ਹੈ। ਜਿੰਨਾ ਮਰਜ਼ੀ ਕਰਮ ਕਾਂਡ ਕਰ ਲਓ ਪਰਮੇਸ਼ੁਰ ਕਾਬੂ ਨਹੀਂ ਆਉਂਦਾ। ਕਿੱਦਾਂ ਆਉਂਦਾ? ਕਹਿੰਦੇ ਤੂੰ ਭਗਤਾਂ ਕੇ ਵਸ, ਭਾਵਨਾ ਵਾਲਿਆਂ ਦੇ, ਸ਼ਰਧਾ ਵਾਲਿਆਂ ਦੇ ਭਗਤੀ ਕਰਨ, ਭਾਵਨਾ ਸਹਿਤ ਗਤੀ ਭਗਤੀ। ਭਗਤੀ ਦਾ ਅਰਥ ਹੈ ਜੋ ਭਾਵਨਾ ਨਾਲ ਤੁਰ ਪਵੇ, ਪ੍ਰੇਮ ਦੇ ਰਾਹ 'ਤੇ ਤੁਰ ਪਵੇ। ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ। ਉਹਨਾਂ ਦੇ ਵਸ ਆਉਂਦਾ ਹੈ ਪਰਮੇਸ਼ਰ।
ਕਰਹੋ ਭਗਤ ਪਿਖ ਕਹਿ ਦੁੱਖ ਖਾਪੂ।
ਹੇ ਮਹਾਰਾਜ, ਤੁਸੀਂ ਪ੍ਰੇਮਾ ਭਗਤੀ ਵੇਖ ਕਰਕੇ ਗੱਲ ਲਾ ਲੈਂਦੇ ਹੋ, ਦੁੱਖਾਂ ਨੂੰ ਦੂਰ ਕਰਨ ਆ ਜਾਂਦੇ ਹੋ।
ਦਸ ਗੁਣ ਸੰਜਤ ਜੋ ਦਿਜ ਹੋਈ,
ਜਿਹੜਾ ਦਸਾਂ ਗੁਣਾਂ ਦੇ ਸਹਿਤ ਬ੍ਰਾਹਮਣ ਹੋਵੇ, ਵਿਦਵਾਨ ਹੋਵੇ।
ਭਗਤ ਵਿਹੀਨ ਪ੍ਰਸਿੱਧ ਨਾ ਕੋਈ,
ਪਰ ਜ ਭਗਤੀ ਨਾ ਹੋਵੇ। ਦਸ ਗੁਣ ਬੜੇ ਔਖੇ ਹੁੰਦੇ ਆ, ਪਰ ਜੇ ਹੋਣ ਤਾਂ, ਦਸੇ ਗੁਣ ਹੋਣ ਬੰਦੇ ਵਿੱਚ, ਭਗਤੀ ਭਾਵਨਾ ਨਾ ਹੋਵੇ, ਕਹਿੰਦੇ ਉਹਨੂੰ ਵੀ ਨਹੀਂ ਮਿਲਦਾ। ਜੋ ਮਰਜ਼ੀ ਕਰ ਲਓ, ਇੱਕ ਭਾਵਨਾ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਕਦੀ ਕਿਸੇ ਯੁੱਗ ਵਿੱਚ ਵੀ ਨਹੀਂ ਹੋਈ ਕਿਸੇ ਨੂੰ। ਹਾਂਜੀ,
ਦਸ ਗੁਣ ਹੀਨ ਜੇ ਇਹ ਚੰਡਾਲਾ,
ਦੂਜੇ ਪਾਸੇ ਜਿਹੜਾ ਦਸਾਂ ਗੁਣਾਂ ਤੋਂ ਖਾਲੀ ਚੰਡਾਲ ਵੀ ਕਿਉਂ ਨਾ ਹੋਵੇ। ਇੱਕ ਬ੍ਰਾਹਮਣ ਹੋਵੇ ਉੱਚੀ ਜਾਤੀ ਦਾ, ਬ੍ਰਾਹਮਣ ਮੰਨਦੇ ਆ ਵੀ ਰੱਬ ਦਾ ਠੇਕਾ ਸਾਡੇ ਕੋਲ ਹੀ ਹੈ, ਜਿਵੇਂ ਅੱਜ ਸਾਡੇ ਸਿੱਖਾਂ ਨੇ ਵੀ ਕਬਜ਼ਾ ਕੀਤਾ ਹੋਇਆ ਰੱਬ 'ਤੇ, ਪਹਿਲਾਂ ਬ੍ਰਾਹਮਣਾਂ ਨੇ ਕੀਤਾ ਹੋਇਆ ਸੀ। ਪਰ ਸਾਧ ਸੰਗਤ ਜੀ, ਕਿਸੇ ਗੱਲ ਦਾ ਦਾਵਾ ਨਹੀਂ ਜੇ, ਪ੍ਰੇਮ ਦੀ ਖੇਡ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦੇ ਅੰਦਰ ਪ੍ਰੇਮ ਦੀ ਗੱਲ ਬਣ ਗਈ, ਉਹਦੀ ਵਾਹਿਗੁਰੂ ਨੇ ਬਾਂਹ ਫੜ ਲੈਣੀ ਹੈ, ਭਾਵੇਂ ਹਿੰਦੂ ਮੁਸਲਮਾਨ ਕੋਈ ਹੋਵੇ। ਫਰੀਦ ਸਾਹਿਬ ਜੀ ਵੀ ਪਰਮੇਸ਼ੁਰ ਨੂੰ ਪਾ ਗਏ, ਭੀਖਣ ਵੀ ਪਾ ਗਿਆ। ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ। ਅਤੇ ਸਾਧ ਸੰਗਤ ਜੀ, ਜਿਹੜੇ ਵੱਡੇ ਵੱਡੇ ਬ੍ਰਾਹਮਣ ਸੀ ਨਾ, ਕਹਿੰਦੇ ਕਹਾਉਂਦੇ ਵੀ ਅਸੀਂ ਬੜੇ ਉੱਚੇ ਕੁੱਲ ਦੇ ਹਾਂ, ਮਹਾਰਾਜ ਅਕਾਲ ਪੁਰਖ ਪਰਮੇਸ਼ੁਰ ਦੇ ਦਰਸ਼ਨ ਤਾਂ ਕੀ, ਉਹਨਾਂ ਨੂੰ ਪਰਮੇਸ਼ੁਰ ਦਾ, ਉਹਨਾਂ ਦੇ ਗਲੀ ਵਿੱਚੋਂ ਵੀ ਪਰਮੇਸ਼ੁਰ ਨਹੀਂ ਲੰਘਿਆ, ਕਹਿ ਲਓ ਨਹੀਂ ਦਰਸ਼ਨ ਹੋਏ। ਸੋ ਇਹ ਭਗਤ ਪ੍ਰਹਿਲਾਦ ਜੀ ਕਹਿ ਰਹੇ ਨੇ ਕਿ ਜੇ ਉੱਚੀ ਕੁੱਲ ਦਾ ਹੋਵੇ, ਸਾਰੇ ਹੀ ਸ਼ੁਭ ਕਰਮ ਕਰਦਾ ਹੋਵੇ, ਖੱਟ ਕਰਮਾਂ 'ਤੇ ਦੁੱਗਣੇ ਪੂਜਾ ਕਰਤਾ ਨਾ ਏ। ਖੱਟ ਕਰਮ 6 ਕਰਮ ਬ੍ਰਾਹਮਣ ਦੇ ਹਨ, ਉਸ ਤੋਂ ਦੁੱਗਣੇ ਕਰਮ 12 ਕਰਮ ਵੀ ਹਨ, ਉਹ ਵੀ ਕਰ ਲਵੇ, ਪੂਜਾ ਵੀ ਕਰੇ, ਪਾਠ ਵੀ ਕਰੇ, ਇਸ਼ਨਾਨ ਵੀ ਕਰੇ, ਸਾਰਾ ਕੁਝ ਕਰੀ ਜਾਵੇ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ। ਪਰਮੇਸ਼ੁਰ ਦਾ ਪ੍ਰੇਮ ਨਹੀਂ ਮਨ 'ਚ ਪੈਦਾ ਹੋਇਆ, ਭਾਵਨਾ ਸ਼ਰਧਾ ਨਹੀਂ ਬਣੀ, ਤਾਂ ਨਰਕਾਂ 'ਚ ਜਾਏਗਾ। ਤੋ ਇਹ ਦੂਜੇ ਪਾਸੇ ਚੰਡਾਲ ਹੋਵੇ, ਨੀਚ ਕੁੱਲਾ ਜੁਲਾਹਰਾ ਭਇਓ ਗੁਨੀ ਗਹੀਰਾ, ਉਹ ਨੀਵੀਂ ਕੁੱਲ ਦਾ ਹੋਵੇ, ਉਹ ਪਰਮੇਸ਼ੁਰ ਦੀ ਗਲਵਕੜੀ ਦੇ ਵਿੱਚ ਜਾ ਸਮਾਏਗਾ। ਹਾਂਜੀ,
ਪ੍ਰੇਮ ਭਗਤ ਮਹਿ ਮਗਨ ਵਿਸਾਲਾ,
ਚੰਡਾਲ ਕਿਉਂ ਨਾ ਹੋਵੇ। ਜੇ ਪ੍ਰੇਮਾ ਭਗਤੀ ਵਿੱਚ ਹੈ ਤਾਂ ਉਹਨੂੰ ਭਗਵਾਨ ਗੱਲ ਨਾਲ ਲਾ ਲੈਂਦੇ ਹਨ। ਹਾਂਜੀ,
ਤੇ ਸਮ ਤੁਮਕੋ ਅਪਰ ਨਾ ਪਿਆਰਾ।
ਹੇ ਭਗਵਾਨ ਜੀ, ਹੋਵੇ ਨੀਵਾਂ ਪਰ ਹੋਵੇ ਪ੍ਰੇਮੀ, ਉਹ ਤੁਹਾਨੂੰ ਸਭ ਤੋਂ ਪਿਆਰਾ ਲੱਗਦਾ। ਹੋਵੇ ਉੱਚੀ ਜਾਤ ਦਾ ਪਰ ਤੁਹਾਡੇ ਨਾਲ ਪ੍ਰੇਮ ਨਾ ਹੋਵੇ, ਸ਼ਰਧਾ ਨਾ ਹੋਵੇ, ਵਿਸ਼ਵਾਸ ਨਾ ਹੋਵੇ, ਉਹ ਤੁਹਾਨੂੰ ਕੁਛ ਨਹੀਂ ਪਾਉਂਦਾ। ਉਹ ਭਾਵੇਂ ਆਪਣੇ ਆਪ 'ਚ ਉੱਚੀ ਜਾਤ ਦਾ ਬਣਿਆ ਫਿਰੇ, ਪਰ ਵਾਹਿਗੁਰੂ ਦੀ ਨਿਗਾਹ ਵਿੱਚ ਉਹਦੀ ਕੋਈ ਕਦਰ ਨਹੀਂ ਹੈ। ਹਾਂਜੀ,
ਇਹ ਨਿਰਣੈ ਮੈਂ ਹਿਰਦੈ ਵਿਚਾਰਾ,
ਪ੍ਰਹਲਾਦ ਜੀ ਕਹਿੰਦੇ ਮੈਂ ਨਿਰਣੇ ਕਰ ਲਿਆ ਹੈ, ਵੇਖ ਲਿਆ ਹੈ, ਜਿਹੜੀ ਚੀਜ਼ ਪ੍ਰਤੱਖ ਹੱਥ 'ਤੇ ਧਰੇ ਔਲੇ ਦੀ ਤਰ੍ਹਾਂ ਅਨੁਭਵ ਕਰ ਲਈ ਜਾਵੇ, ਉਹਨੂੰ ਹੋਰ ਪ੍ਰਵਾਣ ਦੀ ਲੋੜ ਨਹੀਂ ਹੁੰਦੀ। ਇਹ ਪ੍ਰਮਾਣ ਮੈਂ ਦੇਖ ਲਿਆ ਹੈ ਕਿ ਤੁਸੀਂ ਆਪਣੇ ਭਗਤਾਂ ਦੇ ਹੋ, ਅਤੇ ਹਰ ਯੁੱਗ ਵਿੱਚ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਹਾਂਜੀ,
ਦੋਹਰਾ ਜੱਗ ਦਾਨ ਤਪ ਧਰਮ ਸੱਤ।
ਇਹ ਕਿਹੜੇ 10 ਕਰਮ ਹਨ? ਜੱਗ ਦਾਨ ਤਪ ਧਰਮ ਸੱਤ। ਹਾਂਜੀ,
ਸਮ ਦਮ ਧੀਰਜਵੰਤ,
ਸਮ ਦਮ ਅਤੇ ਧੀਰਜ,
ਸਹਿਨਸ਼ੀਲ ਮਤ ਸਰ ਰਹਿਤ,
ਸਹਿਨਸ਼ੀਲਤਾ ਅਤੇ ਈਰਖਾ ਤੋਂ ਰਹਿਤ ਹੋਣ। ਇਹਨਾਂ ਦੀ ਜੇ ਵਿਆਖਿਆ ਕਰੀਏ ਬਹੁਤ ਸਮਾਂ ਚਾਹੀਦਾ। ਇਹ ਸਾਧ ਸੰਗਤ ਜੀ ਬੜੇ ਸ਼ੁਭ ਗੁਣ ਹਨ। ਹਾਂਜੀ
ਦਸ ਗੁਣ ਇਹੀ ਗਣੰਤ,
ਇਹ ਦਸ ਗੁਣ ਬੜੇ ਉੱਚੇ ਹਨ, ਹੋਣੇ ਚਾਹੀਦੇ ਆ, ਕਿਉਂਕਿ ਔਗੁਣਾਂ ਨੂੰ ਤਿਆਗਣਾ ਅਤੇ ਗੁਣਾਂ ਨੂੰ ਗ੍ਰਹਿਣ ਕਰਨਾ ਗੁਰਬਾਣੀ ਦਾ ਫੁਰਮਾਨ ਹੈ। ਮਹਾਰਾਜ ਕਹਿੰਦੇ ਸਾਂਝ ਕਰੀ ਜਹ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ। ਪਰ ਜੇ ਕੋਈ ਇਹਨਾਂ ਗੁਣਾਂ ਦੇ ਸਹਿਤ ਹੁੰਦਿਆਂ ਹੋਇਆ ਵੀ ਪਰਮੇਸ਼ੁਰ ਦੀ ਭਗਤੀ ਤੋਂ ਖਾਲੀ ਹੈ ਤਾਂ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਹਾਂਜੀ
ਜੋ ਪਈ ਦਿਜ ਕੋਲ ਮਾਨ ਭਰੇ ਔਰ ਭਾਰੀ,
ਬ੍ਰਾਹਮਣਾਂ ਨੂੰ ਆਪਣੇ ਬ੍ਰਹਮ ਪੁਣੇ ਦਾ ਹੀ ਮਾਣ ਖਾਈ ਜਾਂਦਾ ਹੈ। ਅਸੀਂ ਉੱਚੇ ਹਾਂ, ਇਹ ਸਾਧ ਸੰਗਤ ਜੀ ਗੁਰਬਾਣੀ ਵਿੱਚ ਤਾਂ ਇਹ ਬਚਨ ਲਿਖ ਸੁਣ ਕੇ ਬ੍ਰਾਹਮਣਾਂ ਨੂੰ ਕਈ ਵਾਰੀ ਗੁੱਸਾ ਆ ਜਾਂਦਾ, ਪਰ ਮੈਂ ਉਹਨਾਂ ਬ੍ਰਾਹਮਣਾਂ ਨੂੰ ਵੀ ਬੇਨਤੀ ਕਰਦਾ ਕਿ ਸਭ ਤੋਂ ਜ਼ਿਆਦਾ ਬ੍ਰਾਹਮਣਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਿਹੜੇ ਬ੍ਰਹਮ ਗਿਆਨੀ ਹੋਏ। ਭਗਤ ਜੈਦੇਵ ਜੀ ਬ੍ਰਾਹਮਣ ਸਨ, ਭਗਤ ਸੂਰਦਾਸ ਜੀ ਬ੍ਰਾਹਮਣ ਸਨ, ਭਗਤ ਬੇਣੀ ਜੀ ਬ੍ਰਾਹਮਣ ਸਨ, ਭਗਤ ਰਾਮਾਨੰਦ ਜੀ ਕਬੀਰ ਦੇ ਗੁਰੂ ਬ੍ਰਾਹਮਣ ਸਨ, ਭਗਤ ਪਰਮਾਨੰਦ ਜੀ ਬ੍ਰਾਹਮਣ ਸਨ, ਜਿਨ੍ਹਾਂ ਭੱਟਾਂ ਦੀ ਬਾਣੀ ਹੈ ਉਹ ਸਾਰੇ ਹੀ ਬ੍ਰਾਹਮਣ ਸਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਬ੍ਰਾਹਮਣਾਂ ਨਾਲ ਈਰਖਾ ਨਹੀਂ ਕਰਦਾ, ਪਰ ਉਹਨਾਂ ਬ੍ਰਾਹਮਣਾਂ ਦੀ ਖਬਰ ਜ਼ਰੂਰ ਲੈਂਦਾ ਜਿਹੜੇ ਅੰਦਰੋਂ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ। ਉਹਨਾਂ ਨੂੰ ਜ਼ਰੂਰ ਮਹਾਰਾਜ ਨੇ ਆਖਿਆ ਐਸੇ ਬ੍ਰਾਹਮਣ ਡੁੱਬੇ ਭਾਈ ਨਿਰਾਪਰਾਧ ਚਿਤਵੇਂ ਬੁਰਿਆਈ, ਇਹੋ ਜਿਹੇ ਬ੍ਰਾਹਮਣ ਡੁੱਬ ਗਏ ਜਿਹੜੇ ਬੇਦੋਸ਼ੀਆਂ 'ਤੇ ਦੋਸ਼ ਲਾ ਦਿੰਦੇ, ਉਹਨਾਂ ਦਾ ਬੁਰਾ ਸੋਚਦੇ ਹੈ, ਉਹ ਗੰਗੂ ਬ੍ਰਾਹਮਣ ਵਰਗੇ ਹਨ। ਆਖੋ ਸ੍ਰੀ ਵਾਹਿਗੁਰੂ। ਔਰ ਇਹ ਗੱਲ ਬ੍ਰਾਹਮਣਾਂ ਦੇ ਸਭ ਤੋਂ ਵੱਡੇ ਵਿਦਵਾਨ ਮਹਾਰਿਸ਼ੀ ਵੇਦ ਵਿਆਸ ਜੀ ਨੇ ਸ੍ਰੀ ਮੱਧ ਭਾਗਵਤ ਪੁਰਾਣ ਦੇ ਪਹਿਲੇ ਸਕੰਧ ਦੇ ਪਹਿਲੇ ਅਧਿਆਏ ਵਿੱਚ ਲਿਖ ਦਿੱਤੀ। ਕਦੀ ਭਾਗਵਤ ਪੁਰਾਣ ਦਾ ਪਹਿਲਾ ਸਕੰਧ ਖੋਲ੍ਹੋ ਅਤੇ ਪਹਿਲਾ ਹੀ ਅਧਿਆਏ ਖੋਲ੍ਹੋ, ਉੱਥੇ ਵੇਦ ਵਿਆਸ ਜੀ ਲਿਖਦੇ ਆ, ਉਹ ਕਹਿੰਦੇ ਆ ਵੀ ਬ੍ਰਾਹਮਣ ਦਾ ਪੁੱਤਰ ਹੋਵੇ ਅਤੇ ਕੰਮ ਕਰੇ ਭੈੜੇ ਚੰਡਾਲਾਂ ਵਾਲੇ, ਉਹ ਬ੍ਰਾਹਮਣ ਨਹੀਂ, ਉਹ ਚੰਡਾਲ ਹੈ। ਜੇ ਚੰਡਾਲ ਦਾ ਪੁੱਤਰ ਹੋਵੇ ਅਤੇ ਕਰੇ ਬ੍ਰਹਮ ਦੀ ਵਿਚਾਰ, ਸ਼ੁਭ ਕੰਮ ਕਰੇ, ਉਹ ਚੰਡਾਲ ਨਹੀਂ, ਉਹ ਬ੍ਰਾਹਮਣ ਹੈ। ਇਹ ਵੇਦ ਵਿਆਸ ਜੀ ਦਾ ਨਿਰਣਾ, ਹਾਲਾਂਕਿ ਵੇਦ ਵਿਆਸ ਜੀ ਬ੍ਰਾਹਮਣਾਂ ਦੇ ਸਭ ਤੋਂ ਵੱਡੇ ਵਿਦਵਾਨ, ਕੁੱਲ ਬ੍ਰਾਹਮਣ ਉਹਨਾਂ ਦੇ ਗ੍ਰੰਥ ਪੜ੍ਹਦੇ ਹੈ, ਪਰ ਉਹਨਾਂ ਦੇ ਬਚਨ ਮੰਨਦੇ ਨਹੀਂ। ਫਿਰ ਵੀ ਆਪਣੀ ਆਕੜ ਵਿੱਚ ਵੀ ਅਸੀਂ ਵੱਡੇ ਹਾਂ। ਤਾਂ ਉੱਥੇ ਪ੍ਰਹਲਾਦ ਜੀ ਕਹਿ ਰਹੇ ਨੇ ਕਿ ਬ੍ਰਾਹਮਣ ਹੋ ਕਰਕੇ ਜਿਹੜੇ ਕੇਵਲ ਹੰਕਾਰ ਵਿੱਚ ਹੀ ਲੱਦੇ ਹੋਏ ਹਨ,
ਭਗਤਹੀਨ ਗੁਣ ਅਗ ਅਨੁਹਾਰੀ,
ਪਰਮੇਸ਼ਰ ਦੀ ਭਗਤੀ ਤੋਂ ਖਾਲੀ ਹਨ, ਪਾਪਾਂ ਨਾਲ ਭਰੇ ਪਏ ਹਨ, ਕਿਉਂਕਿ ਜਿੱਥੇ ਹੋਵੇ ਆ ਜਾਂਦੀ ਨਾ ਉੱਥੇ ਬਾਕੀ ਵਿਕਾਰ ਵੀ ਆ ਹੀ ਜਾਂਦੇ। ਸਾਧ ਸੰਗਤ ਜੀ, ਇਹ ਹਉਮੈ ਬੜੀ ਭਿਆਨਕ ਚੀਜ਼ ਹੈ, ਪਤਾ ਨਹੀਂ ਕਿਹੜੇ ਮੋੜ 'ਤੇ ਕਿੱਥੇ ਆ ਕੇ ਇਹਨੇ ਟੱਕਰ ਜਾਣਾ ਹੈ, ਇਹ ਅੰਦਰ ਹੀ ਰਹਿੰਦੀ ਹੈ, ਇਹਦੇ ਕਰਕੇ ਬਾਕੀ ਰੋਗ ਵੀ ਸਾਨੂੰ ਆ ਕੇ ਟੱਕਰਦੇ ਹਨ। ਹਉਮੈ ਦੀਰਘ ਰੋਗ ਹੈ, ਜਿਹਨੂੰ ਕਬਜ਼ ਹੋਈ ਹੋਵੇ ਨਾ, ਕਬਜ਼ ਵੈਦ ਕਹਿੰਦੇ ਇਹਨੂੰ 100 ਬਿਮਾਰੀਆਂ ਲੱਗ ਸਕਦੀਆਂ, ਪੇਟ ਕਿਹਦਾ ਖਰਾਬ ਹੈ ਉਹਨੂੰ 100 ਬਿਮਾਰੀਆਂ ਹੋਰ ਲੱਗ ਜਾਂਦੀਆਂ। ਜਿਹਦੇ ਅੰਦਰ ਹਉਮੈ ਉਹਦੇ ਅੰਦਰ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ, ਈਰਖਾ ਵੀ ਹੈ, ਬਖੀਲੀ ਵੀ ਹੈ, ਦੁਐਸ਼ ਵੀ, ਸਾਰੇ ਆ ਜਾਂਦੇ। ਜਿਹਦੇ 'ਚੋਂ ਹਉਮੈ ਨਿਕਲ ਜਾਵੇ ਉਹਦੇ 'ਚੋਂ ਸਾਰੇ ਰੋਗ ਨਿਕਲ ਜਾਂਦੇ। ਹਾਂਜੀ,
ਨੀਚ ਜਾਤ ਤਜ ਕਰ ਮਨ ਮਾਨਾ,
ਹਾਂ ਨੀਚ ਜਾਤ ਦੇ, ਨੀਚ ਕੁਲਾ ਜੁਲਾਹਲਾ ਭਇਓ ਗੁਣੀ ਗਹੀਰਾ, ਆਪਣਾ ਮਾਣ ਛੱਡ ਦਿੱਤਾ, ਕਬੀਰ ਨੇ ਛੱਡ ਦਿੱਤਾ, ਰਵਿਦਾਸ ਨੇ ਛੱਡ ਦਿੱਤਾ। ਹਾਂਜੀ,
ਤੁਮਰੇ ਸੇਵਹਿ ਚਰਨ ਮਹਾਨਾ,
ਹੇ ਮਹਾਰਾਜ, ਉਹ ਜਿਹੜੇ ਆਪਣੇ ਮਨ ਦਾ ਮਾਣ ਛੱਡ ਕੇ ਤੇਰੇ ਚਰਨਾਂ ਦੀ ਸੇਵਾ ਕਰਨ ਵਾਲੇ ਉੱਚੇ ਹੋ ਗਏ, ਬਹੁਤ ਉੱਚੇ ਹੋ ਗਏ। ਹਾਂਜੀ,
ਸੋ ਪਾਵਨ ਹੋਇ ਕਰ ਸਰਬੰਗਾ,
ਉਹ ਸਾਰੇ ਅੰਗਾਂ ਕਰਕੇ ਹੀ ਪਵਿੱਤਰ ਹੋ ਗਏ, ਉਹਨਾਂ ਦੇ ਚਰਨ ਵੀ ਪਵਿੱਤਰ ਹੋ ਗਏ। ਸਾਧ ਸੰਗਤ ਜੀ, ਸਭ ਤੋਂ ਨੀਵੇਂ ਸਰੀਰ 'ਚ ਕੌਣ ਹੈ, ਸਭ ਤੋਂ ਸਰੀਰ ਸਾਡੇ ਸਰੀਰ 'ਚ ਸਭ ਤੋਂ ਨੀਵੀਂ ਚੀਜ਼ ਕਿਹੜੀ ਹੈ, ਪੈਰ। ਪਰ ਸਾਧੂ ਉਹਦੇ ਪੈਰ ਵੀ ਪੂਜੇ ਜਾਂਦੇ ਆ, ਨਾਮ ਜਪਣ ਵਾਲਿਆਂ ਦੇ ਚਰਨ ਪੂਜੇ ਜਾਂਦੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਜਿਨ੍ਹਾਂ ਨੇ ਤੇਰਾ ਨਾਮ ਜਪਿਆ ਹੈ, ਤੇਰੀ ਬੰਦਗੀ ਕੀਤੀ ਹੈ,
ਔਰਨ ਕੇਰ ਕਰ ਹੈ ਅਗ ਭੰਗਾ,
ਉਹ ਸਾਧੂ ਆਪ ਤੇ ਪਵਿੱਤਰ ਹੁੰਦੇ ਹੀ ਹੈ, ਉਹ ਦੂਜਿਆਂ ਦੇ ਵੀ ਪਾਪ ਕੱਟ ਦਿੰਦੇ ਹੈ। ਜਿਹੜੀ ਕੁੱਲ ਵਿੱਚ ਸਾਧੂ ਹੁੰਦਾ ਉਹ ਕੁੱਲ ਤਰ ਜਾਂਦੀ ਹੈ, ਜਿਹੜੇ ਪਿੰਡ ਵਿੱਚ ਸਾਧੂ ਹੁੰਦਾ ਉਹ ਪਿੰਡ ਤਰ ਜਾਂਦਾ ਹੈ, ਉਹ ਆਪ ਤਾਂ ਪਵਿੱਤਰ ਹੁੰਦੇ ਹੀ ਨੇ, ਦੂਸਰਿਆਂ ਨੂੰ ਵੀ ਪਵਿੱਤਰ ਕਰ ਦਿੰਦੇ ਨੇ।
ਸੁਣ ਮਮ ਬਿਨਤੀ ਤ੍ਰਿਭਵਨ ਸਾਈ।
ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਭਗਵਾਨ ਜੀ ਦੇ ਚਰਨਾਂ ਵਿੱਚ, ਭਗਵਾਨ ਨਰਸਿੰਘ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਰੂਪੀ ਸ਼ਬਦ ਜਦੋਂ ਪ੍ਰਹਿਲਾਦ ਜੀ ਨੇ ਕਹੇ ਤੇ ਪਰਮੇਸ਼ਰ ਜੀ ਨੇ ਸੁਣੇ,
ਸ਼ਾਂਤ ਰੋਸ ਕਰ ਗਿਰਾ ਅਲਾਈ,
ਭਗਵਾਨ ਦਾ ਗੁੱਸਾ ਠੰਡਾ ਹੋ ਗਿਆ, ਸ਼ਾਂਤ ਹੋ ਗਏ। ਕਿਉਂਕਿ ਭਗਤਾਂ ਵਿੱਚ ਵੀ ਇੱਕ ਸ਼ਕਤੀ ਹੈ, ਉਹ ਭਗਵਾਨ ਦਾ ਵੀ ਗੁੱਸਾ ਠੰਡਾ ਕਰ ਦਿੰਦੇ ਆ। ਬੰਦੇ ਦਾ ਤਾਂ ਕੀ ਚੀਜ਼ ਹੈ, ਆਖੋ ਸ੍ਰੀ ਵਾਹਿਗੁਰੂ। ਪਰਮੇਸ਼ਰ ਦਾ ਗੁੱਸਾ ਠੰਡਾ ਕਰ ਦਿੱਤਾ ਅਤੇ ਸ਼ਾਂਤ ਹੋ ਕੇ ਪਰਮੇਸ਼ਰ ਜੀ ਬੋਲੇ,
ਆਹੋ ਪ੍ਰਹਿਲਾਦ ਭਗਤ ਤੂੰ ਪੂਰਾ,
ਆਹੋ ਮੇਰੇ ਬੇਟੇ, ਆਹੋ ਮੇਰੇ ਭਗਤ ਪ੍ਰਹਿਲਾਦ, ਤੂੰ ਪੂਰਨ ਭਗਤ ਹੈ, ਪੂਰਾ ਹੈ ਤੂੰ, ਤੇਰੇ 'ਚ ਕੋਈ ਵੀ ਕਮੀ ਨਹੀਂ ਰਹਿ ਗਈ। ਹਾਂਜੀ,
ਕੋ ਬਿਦ ਤੇ ਹੋਏ ਨਾ ਊਰਾ,
ਕਿਸੇ ਤਰ੍ਹਾਂ ਵੀ ਤੂੰ ਊਰਾ ਨਹੀਂ, ਕਿਉਂਕਿ ਬੰਦਾ ਪ੍ਰੇਮ ਨਾਲ ਹੀ ਪੂਰਾ ਹੁੰਦਾ ਹੈ, ਅਤੇ ਤੇਰੇ 'ਚ ਪ੍ਰੇਮ ਪੂਰਾ ਹੈ ਅਤੇ ਤੇਰੇ 'ਚ ਕਮੀ ਕਿੱਥੋਂ ਰਹਿਣੀ ਹੈ। ਹਾਂਜੀ,
ਬਰ ਜਚ ਹੋ ਜੋ ਹੋਇਆ ਚਿਤ ਮਾਹੀ,
ਲੈ ਪ੍ਰਹਿਲਾਦ ਜੋ ਮੰਗਣਾ ਹੈ ਮੰਗ ਲੈ, ਤੇਰੇ ਲਈ ਦਰਵਾਜ਼ੇ ਖੁੱਲ੍ਹੇ ਹਨ, ਜੋ ਤੂੰ ਮੰਗਣਾ ਹੈ ਉਹ ਮੰਗ ਲੈ।
ਤੋਤੇ ਨਹਿ ਅਦੇ ਮੁਝ ਪਾਹੀ,
ਮੇਰੇ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਮੈਂ ਤੈਨੂੰ ਦੇ ਨਾ ਸਕਾਂ। ਜਿਵੇਂ ਕਲਗੀਧਰ ਜੀ ਕਹਿੰਦੇ ਨਾ, ਐਸੀ ਵਸਤ ਜਗਤ ਮੇਂ ਨਾਹੀ ਜੋ ਮੈਂ ਦਈ ਖਾਲਸੇ ਨਾਹੀ, ਐਸੀ ਦੁਨੀਆਂ 'ਤੇ ਕੋਈ ਚੀਜ਼ ਨਹੀਂ ਜਿਹੜੀ ਮੈਂ ਆਪਣੇ ਖਾਲਸੇ ਨੂੰ ਨਾ ਦੇ ਸਕਾਂ, ਸਭ ਕੁਛ ਹੀ ਦੇਤਾ। ਇਸੇ ਤਰ੍ਹਾਂ ਭਗਵਾਨ ਕਹਿਣ ਲੱਗੇ, ਹੇ ਪ੍ਰਹਿਲਾਦ ਜੋ ਵੀ ਵਸਤੂ ਤੂੰ ਮੰਗਣੀ ਹੈ ਮੰਗ ਲੈ, ਤੇਰੇ ਤੋਂ ਨਾ ਨਹੀਂ ਕਰਾਂਗੇ।
ਸੁਣ ਕਰ ਮੈਂ ਪੁਨ ਗਿਰਾ ਬਖਾਨੀ,
ਤਾਂ ਭਗਤ ਪ੍ਰਹਿਲਾਦ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਮਮ ਮਨ ਸਰਬ ਕੰਮ ਨਾ ਹਾਨੀ,
ਹੇ ਮਹਾਰਾਜ ਜੀ ਆਪ ਜੀ ਦੀ ਕਿਰਪਾ ਨਾਲ ਮੇਰੇ ਮਨ ਦੀਆਂ ਸਾਰੀਆਂ ਕਾਮਨਾਵਾਂ ਪਹਿਲਾਂ ਹੀ ਖਤਮ ਹੋ ਗਈਆਂ। ਸਭ ਤੋਂ ਵੱਡੀ ਦਾਤ ਤਾਂ ਇਹ ਹੈ ਕਿ ਬੰਦੇ ਦੀ ਮੰਗ ਹੀ ਕੋਈ ਨਾ ਰਵੇ, ਅਤੇ ਮੇਰੀਆਂ ਤਾਂ ਮੰਗਾਂ ਹੀ ਆਪ ਜੀ ਨੇ ਪਹਿਲਾਂ ਹੀ ਪੂਰੀਆਂ ਕਰਤੀਆਂ, ਮੰਗ ਰਹੀ ਕੋਈ ਨਹੀਂ। ਅਸਲੀ ਮੰਗ ਇਹ ਹੈ ਕਿ ਮੰਗ ਰਵੇ ਕੋਈ ਨਾ, ਆਖੋ ਸ੍ਰੀ ਵਾਹਿਗੁਰੂ। ਅਸਲੀ ਮੰਗ ਇਹ ਹੈ ਕਿ ਕੋਈ ਮੰਗ ਨਾ ਰਵੇ, ਜਦੋਂ ਕਿਸੇ ਬੰਦੇ ਕੋਲ ਮੰਗ ਨਾ ਰਵੇ ਉਹ ਬੰਦਾ ਰੱਬ ਬਣ ਜਾਂਦਾ ਹੈ। ਬੰਦਾ ਉਹਨਾਂ ਚਿਰ ਹੀ ਬੰਦਾ ਹੈ ਜਿੰਨਾ ਚਿਰ ਮੰਗਤਾ ਬਣਿਆ ਹੋਇਆ, ਅਤੇ ਜਦੋਂ ਉਹ ਮੰਗ ਛੱਡ ਦਿੰਦਾ ਹੈ ਉਹ ਪਰਮੇਸ਼ਰ ਨਾਲ ਰਲ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਮੇਰੀ ਤਾਂ ਆਪ ਜੀ ਨੇ ਸਾਰੀਆਂ ਹੀ ਮੰਗਾਂ ਪੂਰੀਆਂ ਕਰਤੀਆਂ, ਕੋਈ ਮੰਗ ਰਹੀ ਨਹੀਂ। ਹਾਂਜੀ,
ਜੋ ਉਸ ਕਾਮ ਤਵ ਭਗਤ ਕਰੇ,
ਜਿਹੜੇ ਕਾਮਨਾ ਵਾਲੇ ਤੇਰੀ ਭਗਤੀ ਕਰਦੇ ਨੇ, ਕੋਈ ਫਲ ਦੀ ਇੱਛਾ ਲੈ ਕੇ ਭਗਤੀ ਸਕਾਮ ਭਗਤੀ ਕਰਦੇ ਨੇ,
ਬਨਕ ਸਮਾਨ ਜਾਣੀਏ ਤੇਈ,
ਉਹ ਤੇ ਬਾਣੀਏ ਨੇ, ਉਹ ਤੇ ਸੌਦਾ ਲੈਣ ਦੇਣ ਕਰਦੇ ਨੇ, ਵਪਾਰ ਕਰਦੇ ਨੇ ਤੇਰੇ ਨਾਲ।
ਸ੍ਰੀ ਨਰ ਹਰਪੁਨ ਬੈਨ ਉਚਾਰੇ,
ਇਹ ਸੁਣ ਕੇ ਨਰਸਿੰਘ ਜੀ ਫਿਰ ਬੋਲੇ,
ਭਗਤ ਲਖੋ ਮੁਝ ਮਹਾ ਉਦਾਰੇ,
ਦੇਖ ਬਈ ਤੂੰ ਮੇਰਾ ਵੱਡਾ ਭਗਤ ਹੈ ਅਤੇ ਤੂੰ ਤਾਂ ਨਹੀਂ ਚਾਹੁੰਦਾ ਮੰਗਣਾ, ਪਰ ਮੈਂ ਤਾਂ ਦੇਣਾ ਚਾਹੁੰਦਾ ਨਾ। ਹੁਣ ਪਿਆਰ ਦੀ ਗੱਲ ਹੈ ਵੀ ਜੇ ਭਗਤ ਨਹੀਂ ਮੰਗਦਾ ਤਾਂ ਭਗਵਾਨ ਆਪਣਾ ਬੂਹਾ ਤਾਂ ਨਹੀਂ ਬੰਦ ਕਰੇਗਾ। ਭਾਈ ਸਾਹਿਬ ਗੁਰਦਾਸ ਜੀ ਲਿਖਦੇ, ਚਾਰ ਪਦਾਰਥ ਆਖੀਆਂ ਨਾ, ਸਤਿਗੁਰ ਦੇ ਨਾ ਗੁਰਸਿੱਖ ਮੰਗਾ। ਚਾਰ ਪਦਾਰਥ ਦੇ, ਚਾਰਾਂ ਵਿੱਚ ਹੀ ਸਭ ਕੁਛ ਹੈ ਸੰਸਾਰ ਦਾ, ਕੁਛ ਵੀ ਨਹੀਂ ਬਾਕੀ ਰਹੇ। ਧਰਮ ਅਰਥ ਕਾਮ ਮੋਕਸ਼ ਚਾਰ ਹੀ ਨੇ, ਚਾਰਾਂ ਵਿੱਚ ਸਭ ਕੁਛ ਹੈ। ਗੁਰੂ ਦਿੰਦਾ, ਸਿੱਖ ਮੰਗਦਾ ਕੋਈ ਨਹੀਂ। ਕਿਹੋ ਜਿਹੇ ਸਿੱਖ ਹੋਣਗੇ, ਕਿਹੋ ਜਿਹਾ ਸਤਿਗੁਰੂ ਹੈ। ਸਾਧ ਸੰਗਤ ਜੀ ਅਸੀਂ ਤਾਂ ਲਿਸਟਾਂ ਹੀ ਲੈ ਕੇ ਖੜ੍ਹੇ ਰਹਿੰਦੇ ਹਾਂ, ਗੁਰੂ ਦੇ ਹੀ ਜਾਂਦਾ, ਪਰ ਸਿੱਖ ਬਣਨਾ ਜੇ ਦੂਰ ਦੀ ਗੱਲ ਹੈ, ਉਹ ਪਰੇ ਦੀ ਗੱਲ ਹੈ। ਪ੍ਰਹਿਲਾਦ ਜੀ ਕਹਿੰਦੇ ਮੈਨੂੰ ਕੋਈ ਮੰਗ ਨਹੀਂ ਹੈ। ਹਾਂਜੀ,
ਨਿਸ਼ਚੈ ਸਰਬ ਚਾਹ ਤੈਂ ਤਿਆਗੀ,
ਭਗਵਾਨ ਕਹਿਣ ਲੱਗੇ ਠੀਕ ਹੈ ਤੂੰ ਮੰਗ ਛੱਡ ਦਿੱਤੀ ਹੈ, ਤੇਰੇ ਵਿੱਚ ਕੋਈ ਇੱਛਾ ਨਹੀਂ, ਕੋਈ ਚਾਹਨਾ ਨਹੀਂ, ਤੂੰ ਨਿਸ਼ਕਾਮ ਹੋ ਗਿਆ। ਹਾਂਜੀ,
ਤਦਪ ਮੋਹੇ ਤੋਖਨ ਹਿਤ ਲਾਗੀ,
ਪਰ ਮੇਰਾ ਤਾਂ ਜੀ ਕਰਦਾ ਮੈਂ ਤੈਨੂੰ ਦਿਆਂ, ਮੇਰੀ ਤਾਂ ਇੱਛਾ ਨਾ ਮੈਂ ਆਪਣੇ ਭਗਤ ਦੀ ਕੋਈ ਮੰਗ ਪੂਰੀ ਕਰਾਂ, ਇਹ ਮੇਰੀ ਇੱਛਾ ਹੈ, ਤੇਰੀ ਮੰਗ ਨਹੀਂ। ਪਰ ਮੇਰੀ ਮੰਗ ਹੈ ਕਿ ਤੂੰ ਕੁਝ ਲੈ। ਹਾਂਜੀ,
ਜਚ ਹੋ ਬਰ ਆਇਸ ਅਨੁਸਾਰੀ,
ਮੇਰੀ ਆਗਿਆ ਹੀ ਹੈ, ਇਹੀ ਮੰਨ ਲੈ ਵੀ ਤੂੰ ਮੇਰੀ ਆਗਿਆ ਹੀ ਹੈ ਅਤੇ ਤੂੰ ਮੰਨਣੀ ਹੈ ਅਤੇ ਮੰਗ ਲੈ ਕੁਛ ਜ਼ਰੂਰ। ਹਾਂਜੀ,
ਤਨ ਮੈਂ ਤੂੰ ਮੇਰੋ ਹਿਤਕਾਰੀ,
ਕਿਉਂਕਿ ਇਸ 'ਚ ਤੂੰ ਮੇਰਾ ਭਲਾ ਕਰੇਗਾ ਜੇ ਤੂੰ ਮੇਰੇ ਕੋਲੋਂ ਕੁਝ ਮੰਗੇਗਾ। ਹਾਂਜੀ,
ਬੰਦ ਹੱਥ ਮੈਂ ਮਾਨ ਰਜਾਇਆ,
ਪਰਮੇਸ਼ਰ ਦੀ ਆਗਿਆ ਤਾਂ ਹੁਣ ਮੰਨਣੀ ਪੈਣੀ ਸੀ, ਹੁਕਮ ਹੋ ਗਿਆ ਅਕਾਲ ਪੁਰਖ ਜੀ ਦਾ ਵੀ ਕੁਛ ਤਾਂ ਮੰਗ ਲੈ। ਹੱਥ ਜੋੜ ਕੇ ਭਗਤ ਪ੍ਰਹਿਲਾਦ ਜੀ ਪਰਮੇਸ਼ਰ ਤੋਂ ਕੀ ਮੰਗਦੇ ਹੈ। ਹਾਂਜੀ,
ਕਹਿਓ ਜੇ ਰਾਵਰ ਕੀ ਅਸਦਾਇਆ।
ਹੇ ਮਹਾਰਾਜ ਜੀ, ਹੇ ਪ੍ਰਭੂ ਜੀ, ਜੇ ਆਪ ਜੀ ਦੀ ਐਸੀ ਮਰਜ਼ੀ ਹੈ, ਆਪ ਜੀ ਦੀ ਐਸੀ ਦਇਆ ਹੈ,
ਸਰਬ ਕਾਮਨਾ ਉਰ ਜਰ ਜਾਵ ਹੈ,
ਤਾਂ ਫਿਰ ਇਹ ਮੰਗ ਮੇਰੀ ਸੁਣੋ, ਮੇਰੀ ਇਹ ਮੰਗ ਪੂਰੀ ਕਰੋ ਕਿ ਮੇਰੀ ਕੋਈ ਮੰਗ ਰਵੇ ਨਾ, ਕਦੀ ਵੀ ਮੇਰੇ ਮਨ 'ਚ ਮੰਗ ਨਾ ਪੈਦਾ ਹੋਵੇ।
ਤਬ ਪਗ ਭਗਤ ਸਦਾ ਰਤ ਭਾਵ ਹੈ,
ਮੈਂ ਆਪਣੇ ਲਈ ਕੁਛ ਵੀ ਨਾ ਮੰਗਾਂ, ਕਦੀ ਵੀ ਨਾ ਮੰਗਾਂ, ਸਿਰਫ ਤੇਰੀ ਭਗਤੀ ਹੀ ਕਰਦਾ ਰਵਾਂ, ਤੇਰੇ ਚਰਨਾਂ ਦਾ ਪਿਆਰ ਬਣਿਆ ਰਵੇ।
ਅਸ ਕਹਿ ਬਾਰ ਬਾਰ ਸਿਰ ਨਿਆਈ,
ਏਦਾਂ ਕਹਿ ਕੇ ਮੈਂ ਬਾਰ ਬਾਰ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ।
ਰਹਿਓ ਚਰਨ ਪੰਕਜ ਲਪਟਾਈ,
ਪਾਵਨ ਚਰਨਾਂ ਦੇ ਉੱਤੇ ਮੈਂ ਏਦਾਂ ਲਪਟ ਗਿਆ ਜਿਵੇਂ ਭੌਰਾ ਕਮਲ ਦੇ ਫੁੱਲ ਨੂੰ ਲਿਪਟਿਆ ਰਹਿੰਦਾ ਹੈ।
ਹੋਇ ਪ੍ਰਸੰਨ ਭਗਤਨ ਗੁਣ ਖਾਨੀ,
ਉਹ ਪਰਮੇਸ਼ਰ ਜੇ ਗੁਣਾਂ ਦੀ ਖਾਨ ਮੇਰੀ ਬੇਨਤੀ ਸੁਣ ਕੇ ਪ੍ਰਸੰਨ ਹੋ ਗਏ।
ਮ੍ਰਿਦੁਲ ਮਧੁਰ ਬੋਲੇ ਸੁਠ ਬਾਨੀ,
ਆਪਣੇ ਕੋਮਲ ਮੁਖਾਰ ਬਿੰਦ ਤੋਂ ਮਿੱਠੇ ਮਿੱਠੇ ਬੋਲ ਮਹਾਰਾਜ ਜੀ ਬੋਲੇ।
ਸਦਾ ਅਚਲ ਸੁਖ ਦੋਨੋ ਲੋਕਾਂ,
ਜਾ ਪ੍ਰਹਲਾਦ ਤੈਨੂੰ ਦੋਵਾਂ ਲੋਕਾਂ ਦੇ ਸੁੱਖ ਦਿੱਤੇ, ਜਿਹੜੇ ਅਚਲ ਹਨ, ਚਲਾਏਮਾਨ ਨਹੀਂ, ਅਚਲ। ਸੰਸਾਰ ਦੇ ਸਾਰੇ ਸੁੱਖ ਚਲਾਏਮਾਨ ਹੁੰਦੇ ਹੈ, ਪਰ ਭਗਤਾਂ ਨੂੰ ਪਰਮੇਸ਼ਰ ਉਹ ਦਿੰਦਾ ਜਿਹੜੇ ਚਲਾਏਮਾਨ ਨਹੀਂ ਹੁੰਦੇ, ਅਚਲ ਹੁੰਦੇ ਹੈ। ਹਾਂਜੀ,
ਨਿਰਸੰਦੇਹ ਹੋਇ ਭੋਗ ਅਸ਼ੋਕਾ,
ਨਿਰਸੰਦੇਹ ਤੂੰ ਸੰਸਾਰ ਦਾ ਵੀ ਰਾਜ ਕਰੇਗਾ ਅਤੇ ਸੱਚਖੰਡ ਦਾ ਵੀ ਤੈਨੂੰ ਰਾਜ ਦਿੱਤਾ ਹੈ। ਇਹ ਕਹਿ ਕੇ ਭਗਵਾਨ ਜੀ ਵਰ ਦੇ ਕੇ ਨਿਹਾਲ ਕਰਦੇ ਹੈ। ਫਿਰ ਹੋਰ ਵੀ ਬਚਨ ਹੋਏ ਅਤੇ ਉਹ ਕਿਵੇਂ ਹੋਏ ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ, ਕਿਉਂਕਿ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਜਥੇ ਸਮੇਤ ਗੁਰੂ ਦਰਬਾਰ 'ਚ ਸੁਭਾਏਮਾਨ ਹਨ। ਉਹਨਾਂ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ ਆਪ ਜੀ ਨੇ ਆਨੰਦ ਮਾਣਨਾ ਹੈ। ਇੱਥੇ ਹੀ ਸਮੇਂ ਦੀ ਸਮਾਪਤੀ ਹੈ ਜੀ। ਆਓ ਹੁਣ ਸਮਾਪਤੀ ਦਾ ਮੰਗਲ ਕਰੀਏ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ
ਧਾਰ,
ਅੰਧਕੂਪ ਮਹਾ ਪਿਆਰ ਨਾਨਕ ਪਾਰ
ਉਤਾਰ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਬਸਤ ਨਾਨਕ
ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰ
ਪਾਰ,
ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ
ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।